एक ओंकार सतनाम करता पुरुष निर्भो निर्वैर काल मुहूर्त अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुखे हरो हे शरण जोग दयाले दीनानाथ मया करो शरीर स्वस्थ खीण समय सिमरंत नाम के राम दामोदर माधवे वाहिगुरु जी का खालसा वाहिगुरु जी की फतेह। गुरु कृपा जै नरको पीने तें ए जुगत पछाने नानक नेम भयो गोविंद सिंह ज्यों पाने संग पाने। गोविंद विच लीन हो जाना मनुख दे जीवन दा लक्ष्य है भविष्य है और कोई भविष्य नहीं है। परिवार मिल गया है, चंगा रोजगार मिल गया, धन संपदा मिल गई है, तियां पुत्र मिल गए ने, सब रस्ते दा पड़ाव है। यात्रा विच की होंदा, एक पड़ाव आया गया, एक पड़ाव आया गया, एक पड़ाव आया गया। इस तरह संसार दे चौंदा है मिलना बिछड़ना, मिलना बिछड़ना, होर मिलया है, जो मिलया बिछड़ गया होर मिलया। कितनी दफा साढ़े इस तरह दे संबंध जुड़ चुके हैं। ऐसे घर हम बहुत बसाए, कबीर कहने इस तरह दे घर में कई वसा चुके हैं। कईयां दा पिता बनया, कईयां दा पुत्र बनया, कईयां दा संबंधी बनया, बार बार जन्म बार बार मरण। यात्री उतने चिर तक यात्रा विच रहिंदा है जितने चिर तक घर नहीं पहुंचदा। जिसनों असी घर कहिंदे हां घर नहीं है, कि तन दा थोड़ा जिहा विश्राम पड़ा हो है, कि मन दा घर नहीं है। थोड़ा जिहा इसका मैं नखेड़ा करा। प्रथम लईए तन है कि गुरबाणी नूं विचार नाल पढ़िए, भोजन तो बिना होर कुछ भी नहीं है, तन रोटी तो बिना होर कुछ भी नहीं है। भाव तन की है रोटी। तुसी आखोगे मैं की आख रहे हैं। पहले देखना पड़ेगा रोटी दी अहमियत खासियत। तन रोटी तो बने हैं, तुसी आखोगे ऐसा पढ़िया ने, ऐसा किधरे सुनिया ने। गुरबाणी कहती है रखत बिंद कर निमया अगन उदर मजा। तन बनया लहू तो बिंद तो। फिर गुरबाणी खुलासा कर दी है मां की रखत पिता बिंदारा। मां दा लहू है, पिता दा बिंद है, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਬਹੁਤ ਸਾਰੀਆਂ ਪੰਕਤੀਆਂ। ਪ੍ਰਸ਼ਨ ਪੈਦਾ ਹੁੰਦਾ, ਖੂਨ ਕਿਵੇਂ ਬਣਦਾ ਹੈ? ਰੋਟੀ ਤੋਂ। ਬਿੰਦ ਕਿਵੇਂ ਬਣਦਾ ਹੈ? ਰੋਟੀ ਤੋਂ। ਔਰ ਕਿਸ ਤੋਂ ਬਣਦਾ ਹੈ? ਬਿੰਦ ਕੀ ਹੈ? ਰੋਟੀ। ਰਖਤ ਬਿੰਦ ਕਰ ਨਿਵਿਆ, ਇਹ ਤਨ ਨਿਵਿਆ ਬਣਿਆ ਲਹੂ ਤੋਂ, ਬਿੰਦ ਤੋਂ। ਰਖਤ ਬਿੰਦ ਕਰ ਨਿਵਿਆ ਅਗਨ ਉਧਰ ਮੜਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ। ਦਸ ਮਾਸ ਮਾਤਾ ਉਧਰ ਰੱਖਿਆ, ਬਾਹਰ ਲਾਗੀ ਮਾਇਆ। ਇਹ ਖੂਨ ਤੋਂ ਬਣਿਆ, ਬਿੰਦ ਤੋਂ ਬਣਿਆ। ਖੂਨ ਤੇ ਬਿੰਦ ਰੋਟੀ ਤੋਂ ਬਣਦਾ, ਭੋਜਨ ਤੋਂ ਬਣਦਾ। ਤਨ ਬਣਿਆ ਭੋਜਨ ਤੋਂ, ਤਨ ਬਣਿਆ ਰੋਟੀ ਤੋਂ। ਅਗਰ ਇਹ ਬਣਿਆ ਰੋਟੀ ਤੋਂ ਹੈ ਤਾਂ ਜੀਵੇਗਾ ਵੀ ਰੋਟੀ ਦੇ ਆਸਰੇ ਤੇ, ਬਿਨਾਂ ਰੋਟੀ ਤੋਂ ਜੀਵ ਹੀ ਨਹੀਂ ਸਕਦਾ। ਤਨ ਨੂੰ ਜਨਮ ਦਿੱਤਾ ਹੈ ਭੋਜਨ ਨੇ, ਤੇ ਤਨ ਜੀਵਦਾ ਵੀ ਭੋਜਨ ਦੇ ਆਸਰੇ ਤੇ। ਇਹ ਵੀ ਮੈਂ ਅਰਜ਼ ਕਰਾਂ, ਗੁਰਬਾਣੀ ਨੇ ਚਾਰ ਹਸਤੀਆਂ ਨੂੰ ਮਹਾਨ ਪੂਜਨੀਕ ਆਖਿਆ। ਭਗਤ ਕਬੀਰ ਜੀ ਦਾ ਬੋਲ ਹੈ, ਧਨ ਗੋਪਾਲ ਧਨ ਗੁਰਦੇਵ। ਹੇ ਗੋਪਾਲ, ਤੂੰ ਪੂਜਣ ਯੋਗ ਹੈ, ਤੂੰ ਧਨਤਾ ਦੇ ਯੋਗ ਹੈ। ਫਿਰ ਕਹਿੰਦੇ ਧਨ ਗੁਰਦੇਵ, ਹੇ ਗੁਰੂ ਤੂੰ ਵੀ ਧਨਤਾ ਦੇ ਯੋਗ ਹੈ, ਤੇਰੇ ਕਰਕੇ ਗੋਪਾਲ ਦਾ ਪਤਾ ਚੱਲਦਾ, ਨਹੀਂ ਤੇ ਗੋਪਾਲ ਦਾ ਪਤਾ ਵੀ ਨਾ ਚੱਲੇ। ਫਿਰ ਕਹਿੰਦੇ ਧਨ ਅਨਾਦ ਭੁੱਖੇ ਕਵਲ ਟੇਕੇ, ਹੇ ਅੰਨ ਹੇ ਰੋਟੀ ਤੂੰ ਵੀ ਪੂਜਣ ਯੋਗ ਹੈ, ਧਨਤਾ ਦੇ ਯੋਗ ਹੈ। ਪੇਟ ਦੇ ਚ ਪੈ ਜਾਏ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ। ਕਬੀਰ ਖੁਦ ਕਹਿੰਦੇ ਨੇ, ਭੁੱਖੇ ਭਗਤ ਨ ਕੀਜੇ ਇਹ ਮਾਲਾ ਆਪਣੀ ਲੀਜੇ। ਇਹ ਲੈ ਆਪਣੀ ਮਾਲਾ, ਭੁੱਖਿਆਂ ਭਜਨ ਬੰਦਗੀ ਨਹੀਂ ਆਉਣੀ। ਧਨ ਗੋਪਾਲ ਧਨ ਗੁਰੂਦੇਵ, ਧਨ ਅਨਾਦ ਭੁੱਖੇ ਕਵਲ ਟੇਕੇ। ਫਿਰ ਚੌਥਾ ਵੀ ਉਹ ਯੋਗ ਦੱਸਦੇ ਨੇ ਭਗਤ ਕਬੀਰ, ਧਨ ਓਏ ਸੰਤ ਜਿਨ ਐਸੀ ਜਾਣੇ, ਤਿਨ ਕੋ ਮਿਲਬੋ ਸਾਰੰਗ ਪਾਣੇ। ਉਹ ਸੰਤ ਵੀ ਪੂਜਨੀਕ ਨੇ ਜਿਨ੍ਹਾਂ ਨੇ ਇਸ ਅਸਲੀਅਤ ਨੂੰ ਸਮਝਿਆ ਕਿ ਅੰਨ ਵੀ ਪੂਜਣ ਯੋਗ ਹੈ, ਗੁਰੂ ਵੀ ਪੂਜਣ ਯੋਗ ਹੈ, ਪ੍ਰਭੂ ਵੀ ਪੂਜਣ ਯੋਗ ਹੈ। ਤਨ ਰੋਟੀ ਹੈ, ਇਹ ਬਣਿਆ ਰੋਟੀ ਤੋਂ ਹੈ, ਇਹ ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਮੈਂ ਇੱਕ ਦਫਾ ਫਿਰ ਦੁਹਰਾਉਂਦਾ, ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾ ਹੈ। ਰਕਤ ਬਿੰਦ ਕਰ ਨਿਵਿਆ, ਤਨ ਕਿਵੇਂ ਬਣਦਿਆ? ਲਹੂ ਤੋਂ, ਬਿੰਦ ਤੋਂ। ਤੇ ਲਹੂ ਤੇ ਬਿੰਦ ਕਿਵੇਂ ਬਣਦਾ? ਰੋਟੀ ਤੋਂ। ਹੋਰ ਕਿਸ ਤੋਂ ਬਣਦਾ? ਭੋਜਨ ਤੋਂ। ਇਹ ਤਨ ਰੋਟੀ ਤੋਂ ਬਣਿਆ, ਭੋਜਨ ਤੋਂ ਬਣਿਆ। ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ, ਬਿਨਾਂ ਭੋਜਨ ਤੋਂ ਜੀਵ ਹੀ ਨਹੀਂ ਸਕਦਾ। ਜੀਵਨ ਭਰ ਮਨੁੱਖ ਨੂੰ ਜਿਹੜੀ ਪ੍ਰਬਲ ਚਿੰਤਾ ਹੁੰਦੀ ਹੈ ਰਿਜ਼ਕ ਦੀ, ਰੋਟੀ ਦੀ, ਇਹ ਵੀ ਮੈਰਜ ਕਰਦੇ ਹਾਂ। ਕਸ਼ਿਸ਼ ਰੋਟੀ ਦੀ ਹੈ, ਉਹਦਾ ਇੱਕ ਕਾਰਨ ਵੀ ਹੈ। ਪਾਣੀ ਦੀ ਤੇ ਬਾਰਿਸ਼ ਵੀ ਹੁੰਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ। ਪਾਣੀ ਦੇ ਤੇ ਦਰਿਆ ਵੀ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੇ ਤੇ ਸਰੋਵਰ ਵੀ ਹੁੰਦੇ ਨੇ, ਝੀਲਾਂ ਆਉਂਦੀਆਂ ਨੇ। ਸਾਗਰ ਹੈ, ਰੋਟੀਆਂ ਦੇ ਸਾਗਰ ਕੋਈ ਨਹੀਂ, ਰੋਟੀਆਂ ਦੇ ਸਰੋਵਰ ਕੋਈ ਨਹੀਂ, ਰੋਟੀ ਲੱਭਣੀ ਪੈਂਦੀ ਹੈ। ਹੋਰ ਵੀ ਸੁਣ ਲਓ, ਸਤਿਗੁਰ ਦੀ ਬਾਣੀ ਕਹਿੰਦੀ ਹੈ ਹਰ ਜਗ੍ਹਾ ਰੋਟੀ ਨਹੀਂ ਹੈ, ਜਿੱਥੇ ਰੋਟੀ ਹੈ ਉੱਥੇ ਜਾ ਕੇ ਲੱਭਣੀ ਪੈਂਦੀ ਹੈ। ਹਰ ਜਗ੍ਹਾ ਨਹੀਂ ਹੈ, ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਪਿਆ, ਜਿੱਥੇ ਹੈ ਉੱਥੇ ਜਾ ਕੇ ਲੱਭਣਾ ਪੈਂਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ, ਜਿੱਥੇ ਰਿਜ਼ਕ ਪਿਆ ਜਿੱਥੇ ਰੋਟੀ ਪਈ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਇਹੀ ਇੱਕ ਸੱਚਾਈ ਹੈ, ਜਿੱਥੇ ਰਿਜ਼ਕ ਪਿਆ ਉੱਥੇ ਹੀ ਜਾ ਕੇ ਲੱਭਣਾ ਪੈਂਦਾ, ਖਾਣਾ ਪੈਂਦਾ, ਜਾਣਾ ਪੈਂਦਾ। ਕਿਰਤ ਕੀ ਬਾਂਦੀ ਜਗ ਫਿਰੇ ਚਿਤ ਬੰਧਨ ਅਧੀਰਾ, ਰਿਜ਼ਕ ਖਿੱਚੀ ਫਿਰਦਾ ਮਨੁੱਖ ਨੂੰ ਸਭ ਜਗ੍ਹਾ। ਮਨੁੱਖਤਾ ਦੀ ਸਾਰੀ ਭੱਜ ਦੌੜ, ਪੰਛੀਆਂ ਦੀ ਸਾਰੀ ਭੱਜ ਦੌੜ, ਪਸ਼ੂਆਂ ਦੀ ਸਾਰੀ ਭੱਜ ਦੌੜ ਰਿਜ਼ਕ। ਸਰੀਰ ਦਾ ਭਜਣਾ ਦੌੜਨਾ ਰਿਜ਼ਕ, ਰਿਜ਼ਕ ਭਜਾਈ ਫਿਰਦਾ, ਰੋਟੀ ਭਜਾਈ ਫਿਰਦੀ ਹੈ। ਮੈਨੂੰ ਫਿਰ ਕਹਿਣ ਦੇਣਾ ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ ਹੈ। ਰਖਤ ਬਿੰਦ ਕਰਨੇ ਮਿਆ, ਇਹ ਖੂਨ ਤੇ ਬਿੰਦ ਤੋਂ ਪੈਦਾ ਹੋਇਆ। ਮਾਂ ਕੀ ਰਖਤ ਪਿਤਾ ਬਿੰਦਾਰਾ, ਮਾਂ ਦਾ ਲਹੂ ਪਿਤਾ ਦਾ ਬਿੰਦ ਕਿਵੇਂ ਬਣਿਆ? ਰੋਟੀ ਤੋਂ ਤਨ ਬਣਿਆ, ਰੋਟੀ ਤੋਂ ਇਹ ਜੀਵੇਗਾ ਰੋਟੀ ਦੇ ਆਸਰੇ ਤੇ। ਸਾਰੀ ਜ਼ਿੰਦਗੀ ਫਿਰ ਮਨੁੱਖ ਰੋਟੀ ਲੱਭਦਾ ਹੀ ਰਹਿੰਦਾ, ਰਿਜ਼ਕ ਹੀ ਲੱਭਦਾ। ਨੋਟਾਂ ਦੇ ਬੰਡਲ ਰੋਟੀਆਂ ਦੇ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰ ਨੂੰ ਮਿਲਦੀ ਰਹੀ, ਪੜਪੋਤਰਿਆਂ ਨੂੰ ਮਿਲਦੀ ਰਹੇ, ਰਿਜ਼ਕ ਦੀ ਚਿੰਤਾ, ਰੋਟੀਆਂ ਦੀ ਚਿੰਤਾ। ਤਜੂਰੀ ਵਿੱਚ ਸੋਨੇ ਚਾਂਦੀ ਦਾ ਇਕੱਠ, ਰੋਟੀਆਂ ਦਾ ਇਕੱਠ ਹੈ, ਭਵਿਸ਼ ਦੀਆਂ ਰੋਟੀਆਂ, ਅੱਜ ਦੀਆਂ ਨਹੀਂ, ਸੱਤਾਂ ਪੀੜ੍ਹੀਆਂ ਦੀਆਂ। ਚਿੰਤਾ ਰੋਟੀ ਦੀ ਔਰ ਕੁਛ ਵੀ ਨਹੀਂ। ਭਾਵੇਂ ਸਤ ਪੁਰਸ਼ ਗੁਰਬਾਣੀ ਕਹਿੰਦੀ ਹੈ ਕੋਈ ਹੋਰ ਚਿੰਤਾ ਤੂੰ ਕਰਨੀ ਹੈ ਤੇ ਕਰ ਲੈ, ਰਿਜ਼ਕ ਦੀ ਚਿੰਤਾ ਨਾ ਕਰ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਜਿਸਨੇ ਜੀਵਨ ਬਣਾਇਆ, ਜਗਤ ਬਣਾਇਆ, ਰਿਜ਼ਕ ਦੀ ਚਿੰਤਾ ਉਹ ਕਰੇਗਾ। ਤੂੰ ਉਦਮ ਤੇ ਕਰਨਾ, ਚਿੰਤਾ ਨਹੀਂ ਕਰਨੀ। ਰਿਜ਼ਕ ਲੱਭਣਾ ਤੇ ਹੈ, ਚਿੰਤਾ ਨਹੀਂ ਕਰਨੀ। ਨਾ ਕਰ ਚਿੰਤ, ਚਿੰਤਾ ਹੈ ਕਰਤੇ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਦੇਖੋ ਕਿਸੇ ਦੇ ਘਰ ਮਹਿਮਾਨ ਹੋਈਏ, ਘਰ ਵਾਲੇ ਨੂੰ ਸਾਰੀ ਫਿਕਰ ਕਰਨੀ ਪੈਂਦੀ, ਕਿੱਥੇ ਠਹਿਰਾਉਣਾ, ਕੀ ਖਿਲਾਉਣਾ, ਕੀ ਪਿਲਾਉਣਾ, ਕਿਸ ਤਰ੍ਹਾਂ ਦਾ ਇਸਦਾ ਇੰਤਜ਼ਾਮ ਕਰਨਾ। ਇਹ ਸਾਰਾ ਬ੍ਰਹਿਮੰਡ ਪਰਮਾਤਮਾ ਦਾ ਘਰ ਹੈ, ਜੀਵ ਉਹਨੂੰ ਫਿਕਰ ਹੈ, ਉਹਨੂੰ ਫਿਕਰ। ਉਹ ਸਾਡੀ ਚਿੰਤਾ ਵਿੱਚ ਹੈ, ਅਸੀਂ ਉਸਦਾ ਚਿੰਤਨ ਕਰੀਏ, ਬਸ ਇੰਨੀ ਗੱਲ ਹੈ। ਉਹਨੇ ਸਾਡੇ ਨਾਲ ਸੰਬੰਧ ਜੋੜਿਆ ਹੋਇਆ। ਸਿਰ ਸਿਰ ਰਿਜਕ ਸੰਭਾਹੇ ਠਾਕਰ, ਕਾਹੇ ਮਨ ਭਉ ਕਰਿਆ। ਬਿਲਕੁਲ ਚਿੰਤਾ ਕਰਦਾ ਹੈ। ਇਰਾਨੀ ਸੂਫੀ ਸਨ ਸਾਦੀ, ਤੇ ਇਸ ਨੂੰ ਹੋਰ ਬੜੇ ਬਾਕਮਾਲ ਢੰਗ ਨਾਲ ਬਿਆਨ ਕਰਦਾ ਹੈ। ਕਹਿੰਦੇ ਗਮੇ ਰੋਜ਼ੀ ਮਖੁਰ, ਕੋਈ ਗਮ ਤੂੰ ਕਰਨਾ, ਚਿੰਤਾ ਕਰਨੀ ਹੈ, ਕਰ ਲੈ, ਪਰ ਰੋਟੀ ਦਾ ਗਮ ਨਾ ਕਰੀ, ਰਿਜ਼ਕ ਦਾ ਗਮ ਨਾ ਕਰੀ। ਗਮੇ ਰੋਜ਼ੀ ਮਖੁਰ, ਮਜ਼ਨ ਔਰ ਆ ਕੇ ਦਫ਼ਤਰ ਰਾ, ਕੇ ਪੇਸ਼ੇ ਅਸਤੇ ਫਲ ਏ ਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਸਾਦੀ ਕਹਿੰਦਾ ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ, ਮਾਂ ਦੇ ਅਸਣਾ ਦੇ ਚ ਰਿਜ਼ਕ ਦੁੱਧ ਪਹਿਲੇ ਬਣ ਜਾਂਦਾ ਕਿ ਪੇਸ਼ੇ ਅਸਤੇ ਫਲ ਏ ਜ਼ਦ ਫਿਫਲ ਕਹਿੰਦੇ ਨੇ ਬੱਚੇ ਦਾ ਕਿ ਪੇਸ਼ੇ ਅਸਤੇ ਫਲ ਏ ਜ਼ਦ ਫਲ ਕੁਨਦ ਪਸਤਾਨੇ ਮਾਦਰ ਰਾ ਮਾਂ ਦੇ ਪਸਤਾਨ ਦੇ ਚ ਮਾਂ ਦੇ ਅਸਣਾ ਦੇ ਚ ਦੁੱਧ ਪਹਿਲੇ ਬਣ ਜਾਂਦਾ ਬੱਚੇ ਦਾ ਜਨਮ ਬਾਅਦ ਦੇ ਚ ਹੁੰਦਾ ਕਿੱਥੋਂ ਤੂੰ ਸਿਕਸ਼ਾ ਕਿਉਂ ਨਹੀਂ ਲੈਂਦਾ ਰਿਜ਼ਕ ਪਹਿਲੇ ਹੈ ਜੀਵ ਬਾਅਦ ਦੇ ਚ ਹੈ ਜੀਵਨ ਬਾਅਦ ਦੇ ਚ ਹੈ ਗੁਰਬਾਣੀ ਫਿਰ ਇਸ ਤਰ੍ਹਾਂ ਬਿਆਨ ਕਰਦੀ ਹੈ ਪਹਿਲੇ ਦੇਤੇ ਰਿਜ਼ਕ ਸੰਭਾਹਾ ਪਾਛੇ ਦੇਤੇ ਜੰਤ ਉਪਾਹਾ ਰਿਜ਼ਕ ਪਹਿਲੇ ਪੈਦਾ ਹੁੰਦਾ ਜੰਤੂ ਬਾਅਦ ਵਿਚ ਪੈਦਾ ਹੁੰਦਾ ਜੀਵ ਬਾਅਦ ਵਿਚ ਪੈਦਾ ਹੁੰਦਾ ਗੁਰਬਾਣੀ ਪਹਿਲੇ ਦੇਤੇ ਰਿਜ਼ਕ ਸੰਭਾਹਾ ਪਾਛੇ ਦੇਤੇ ਜੰਤ ਉਪਾਹਾ ਮਨੁੱਖ ਨੂੰ ਇਸ ਤੇ ਭਰੋਸਾ ਨਹੀਂ ਆਉਂਦਾ ਇਸ ਗੱਲ ਤੇ ਭਰੋਸਾ ਨਾ ਕਰਨਾ ਮਾਨੋ ਪਰਮਾਤਮਾ ਤੇ ਭਰੋਸਾ ਨਹੀਂ ਹੈ ਔਰ ਵਾਕਈ ਪਰਮਾਤਮਾ ਤੇ ਭਰੋਸਾ ਨਹੀਂ ਪਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਮਨ ਪ੍ਰਗਟ ਆਇਆ ਤਤਕਾਲ ਤਤ ਉਸੇ ਵਕਤ ਇਧਰ ਭਰੋਸਾ ਵੱਜ ਗਿਆ ਇਧਰ ਮਨੁੱਖ ਦੀ ਸਮਾਧੀ ਲੱਗ ਜਾਂਦੀ ਲੀਨ ਹੋ ਜਾਂਦਾ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭਾ ਆਇਆ ਜਿੱਥੇ ਵਿਸ਼ਵਾਸ ਪੂਰਾ ਵੱਜ ਹੈ ਵਿਸ਼ਵਾਸ ਡੋਲਦਾ ਹੈ ਭਰੋਸਾ ਡੋਲਦਾ ਹੈ ਔਰ ਸਾਰੀ ਜ਼ਿੰਦਗੀ ਡੋਲਦਾ ਹੈ ਅਰਦਾਸ ਕਰਨਾ ਸਤਿਗੁਰ ਸਾਨੂੰ ਸਿਖਾਉਂਦੇ ਨੇ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕੀ ਡੋਲਦਾ ਹੈ ਭਰੋਸਾ ਸਿਦਕ ਡੋਲਦਾ ਰੋਜ਼ ਰੋਜ਼ ਡੋਲਦਾ ਭਰੋਸਾ ਨਹੀਂ ਬਜਦਾ ਅੱਜ ਮਿਲਿਆ ਹੈ ਪਤਾ ਨਹੀਂ ਕੱਲ ਮਿਲਣਾ ਕਿ ਨਹੀਂ ਮੈਨੂੰ ਮਿਲਿਆ ਹੈ ਪਤਾ ਨਹੀਂ ਪੁੱਤਰਾਂ ਨੂੰ ਮਿਲਣਾ ਕਿ ਨਹੀਂ ਪੁੱਤਰਾਂ ਨੂੰ ਮਿਲਿਆ ਪਤਾ ਨਹੀਂ ਪੋਤਰਿਆਂ ਨੂੰ ਮਿਲਣਾ ਕਿ ਨਹੀਂ ਜ਼ਿੰਦਗੀ ਲੰਘ ਜਾਂਦੀ ਹੈ ਰਿਜ਼ਕ ਦੀ ਚਿੰਤਾ ਚ ਬਗੌਰ ਮੁਤਾਲਾ ਕਰਨਾ ਉਹਦਾ ਇੱਕ ਕਾਰਨ ਹੈ ਮਨੁੱਖ ਜੀਵਦਾ ਜੋ ਤਨ ਤੇ ਤਲ ਤੇ ਪਿਆ ਤੇ ਜੇ ਤਨ ਦੇ ਤਲ ਤੇ ਜੀ ਰਿਹਾ ਤੇ ਤਨ ਤੇ ਰੋਟੀ ਹੈ ਭੋਜਨ ਬਣਿਆ ਭੋਜਨ ਤੋਂ ਹੈ ਜੀਵੇਗਾ ਵੀ ਭੋਜਨ ਤੇ ਆਸ ਬਣਿਆ ਰੋਟੀ ਤੋਂ ਹੈ ਜਿੰਦਾ ਵੀ ਰਹੇਗਾ ਰੋਟੀ ਦੇ ਆਸਰੇ ਤੇ ਹੁਣ ਮੈਂ ਅਰਜ਼ ਕਰਾਂ ਇਹ ਮਨ ਰੋਟੀ ਤੋਂ ਨਹੀਂ ਬਣਿਆ ਇਹ ਜੀਵ ਆਤਮਾ ਰੋਟੀ ਤੋਂ ਨਹੀਂ ਬਣੇ ਇਹ ਸੰਸਾਰ ਦਾ ਹਿੱਸਾ ਨਹੀਂ ਹੈ ਇਹ ਤਨ ਰੋਟੀ ਤੋਂ ਬਣਿਆ ਸੰਸਾਰ ਦਾ ਹਿੱਸਾ ਇਹ ਠੀਕ ਹੈ ਕਿਉਂਕਿ ਪ੍ਰਭੂ ਨੇ ਹਰ ਮਨੁੱਖ ਦਾ ਰਿਜ਼ਕ ਉਹਦੇ ਕੋਲ ਨਹੀਂ ਬਣਾਇਆ ਲੱਭਣਾ ਪੈਂਦਾ ਇਸ ਵਾਸਤੇ ਮਨੁੱਖ ਨੇ ਬੜੇ ਉੱਦਮ ਤੇ ਉਪਰਾਲੇ ਕੀਤੇ ਨੇ ਔਰ ਇਸ ਤੋਂ ਬੜੀ ਤਾਮੀਰ ਹੋਈ ਏ ਸਾਰੀ ਤਾਮੀਰ ਸੰਸਾਰ ਵਿੱਚ ਮਨੁੱਖ ਕੋਲੋਂ ਕਰਵਾਈਏ ਦੋ ਰੋਟੀਆਂ ਨੇ ਇਹ ਵੀ ਮਹਿਲ ਰੇਲਾਂ ਨੇ ਮੋਟਰਾਂ ਨੇ ਗੱਡੀਆਂ ਨੇ ਸੜਕਾਂ ਨੇ ਮਹਿਲ ਨੇ ਮਾੜੀਆਂ ਨੇ ਫੈਕਟਰੀਆਂ ਨੇ ਕਾਰਖਾਨੇ ਨੇ ਮਸਲਾ ਤੇ ਦੋ ਰੋਟੀ ਦਾ ਔਰ ਹੈ ਕਿ ਸਾਰੀ ਭੱਜ ਜਿੱਥੇ ਮਨੁੱਖ ਹੈ ਉੱਥੇ ਹੀ ਰੋਟੀ ਆਉਂਦੀ ਫਿਰ ਮਨੁੱਖ ਨੇ ਕੁਛ ਵੀ ਨਹੀਂ ਕਰਨਾ ਸੀ ਰੋਟੀ ਲੱਭਣੀ ਪੈਂਦੀ ਹੈ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ ਪਰਮਾਤਮਾ ਨੇ ਸਾਰਿਆਂ ਦੇ ਦਾਣੇ ਖਿਲੇਰ ਰੱਖ ਦਿੱਤੇ ਨੇ ਲੱਭ ਆਪਣੇ ਦਾਣੇ ਲੱਭ ਲੈ ਆਪਣਾ ਚੋਗਾ ਲੱਭ ਆਪਣੇ ਪਸ਼ੂਆਂ ਦੇ ਦਾਣੇ ਵੀ ਖਿਲੇਰ ਦਿੱਤੇ ਨੇ ਪੰਛੀਆਂ ਦੇ ਵੀ ਖਿਲੇਰ ਦਿੱਤੇ ਲੱਭਦੇ ਫਿਰਦੇ ਨੇ ਪੰਛੀ ਲੱਭਦੇ ਫਿਰਦੇ ਨੇ ਪਸ਼ੂ ਲੱਭਦਾ ਫਿਰਦਾ ਹੈ ਮਨੁੱਖ ਦਾਣੇ ਹੀ ਲੱਭਦਾ ਫਿਰਦਾ ਔਰ ਕੀ ਲੱਭਦਾ ਫਿਰਦਾ ਜਹਾਂ ਦਾਣੇ ਕਿਉਂਕਿ ਜਿੱਥੇ ਹੈ ਉੱਥੇ ਦਾਣਾ ਨਹੀਂ ਹੈ ਉੱਥੇ ਰੋਟੀ ਨਹੀਂ ਹੈ ਜਹਾਂ ਦਾਣੇ ਜਿੱਥੇ ਦਾਣੇ ਪਏ ਨੇ ਜਿੱਥੇ ਰੋਟੀ ਪਈ ਹੈ, ਜਹਾਂ ਦਾਣੇ ਤਹਾਂ ਖਾਣੇ। ਕਦੀ ਬਗੌਰ ਮੁਤਾਲਾ ਕਰਨਾ, ਮਨੁੱਖ ਦਾ ਜਨਮ ਕਿੱਥੇ ਆਉਂਦਾ, ਜੀਵਦਾ ਕਿੱਥੇ ਹੈ, ਔਰ ਰਿਜ਼ਕ ਦੀ ਤਲਾਸ਼ ਕਿੱਥੇ ਕਿੱਥੇ ਕਰਦਾ। ਸਾਰੀ ਪੰਛੀਆਂ ਦੀ ਦੌੜ, ਸਾਰੇ ਪਸ਼ੂਆਂ ਦੀ ਦਿਨ ਭਰ ਦੌੜ, ਸਾਰੇ ਮਨੁੱਖਾਂ ਦੀ ਜੀਵਨ ਭਰ ਦੀ ਦੌੜ, ਮਸਲਾ ਰੋਟੀ ਦਾ ਔਰ ਕੁਛ ਵੀ ਨਹੀਂ ਹੈ, ਰਿਜ਼ਕ ਦਾ। ਨੱਕ ਨੱਥ ਖਸਮ ਖੇਡੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਨੇ ਸੱਚਾਈ ਹੈ। ਤਨ ਬਣਿਆ ਰੋਟੀ ਤੋਂ ਹੈ, ਜੀਵੇਗਾ ਰੋਟੀ ਦੇ ਆਸਰੇ ਤੇ, ਮਨ ਰੋਟੀ ਤੋਂ ਨਹੀਂ ਬਣਿਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹੋ ਕਬੀਰ ਇਹ ਰਾਮ ਕੀ ਅੰਸ਼, ਰੋਟੀ ਮਨ ਦੀ ਲੋੜ ਨਹੀਂ ਹੈ, ਭੋਜਨ ਜੀਵ ਆਤਮਾ ਦੀ ਲੋੜ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦਾ, ਪਰ ਸਾਡਾ ਜੀਵਨ ਜੀਵਨ ਚੇਤਨਾ ਤਨ ਨਾਲ ਇਤਨੀ ਸਮਿਲਿਤ ਹੋ ਗਈ ਹੈ, ਇਹਨੇ ਵੀ ਜੀਵਨ ਦਾ ਆਧਾਰ ਰੋਟੀ ਮੰਨ ਲਿਆ, ਭੋਜਨ ਮੰਨ ਲਿਆ ਨਹੀਂ। ਤਨ ਭੋਜਨ ਹੈ, ਮਨ ਭੋਜਨ ਨਹੀਂ ਹੈ। ਦੂਸਰਾ, ਜੰਮਦਿਆਂ ਹੀ ਮਨੁੱਖੀ ਬੱਚੇ ਦੀਆਂ ਨਜ਼ਰਾਂ ਜੋ ਲੱਭਦੀਆਂ ਨੇ, ਯਕੀਨ ਜਾਣੋ ਰਿਜ਼ਕ ਹੀ ਲੱਭਦੀਆਂ ਨੇ, ਕੁਛ ਵੀ ਨਹੀਂ ਲੱਭਦੀ ਰਿਜ਼ਕ। ਅਸਤਨ ਮੂੰਹ ਦੇ ਚ ਪੈ ਜਾਂਦਾ, ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਰਿਜ਼ਕ ਮਿਲ ਗਿਆ। ਅਜੇ ਉਸਦੇ ਹੱਥ ਰਿਜ਼ਕ ਕਮਾ ਨਹੀਂ ਸਕਦੇ, ਅਜੇ ਉਹਦੇ ਪੈਰ ਰਿਜ਼ਕ ਤੱਕ ਪਹੁੰਚ ਨਹੀਂ ਸਕਦੇ। ਕੁਦਰਤ ਨੇ ਨਿਯਮ ਬਣਾਇਆ, ਅਜੇ ਉਸਨੂੰ ਰਿਜ਼ਕ ਮਿਲਦਾ ਹੈ ਮਾਂ ਦੇ ਹੱਥਾਂ ਤੋਂ, ਅਜੇ ਉਸਨੂੰ ਰੋਜ਼ੀ ਮਿਲਦੀ ਹੈ ਮਾਂ ਤੋਂ। ਸਹਿਜੇ ਸਹਿਜੇ ਹੱਥ ਪੈਰ ਕੰਮ ਕਰਨਗੇ, ਰਿਜ਼ਕ ਲੱਭਣਾ ਪਏਗਾ, ਲੱਭਣਾ ਪਏਗਾ। ਔਰ ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਜਿੱਥੇ ਹੈ ਉੱਥੇ ਰਿਜ਼ਕ ਖਿੱਚ ਕੇ ਲੈ ਜਾਏਗਾ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਨ ਨੇ ਤਨ ਦੀ ਸੰਗਤ ਕਰ ਲਈ ਹੈ, ਮਨ ਵੀ ਸਮਝਦਾ ਮੇਰੀ ਵੀ ਲੋੜ ਰੋਟੀ ਹੈ, ਕਤਾ ਹੀ ਨਹੀਂ, ਕਤਾ ਹੀ ਨਹੀਂ। ਪੇਟ ਭਰ ਜਾਂਦਾ, ਮਨ ਤੇ ਭਰਦਾ ਹੀ ਨਹੀਂ। ਤਨ ਤੇ ਤ੍ਰਿਪਤ ਹੋ ਜਾਂਦਾ, ਖਾਂਦੇ ਹਾਂ ਦੋ ਰੋਟੀਆਂ ਨਹੀਂ, ਚਾਰ ਖਾ ਲੈਣਗੇ, ਛੇ ਕਹਿ ਲੈ, ਤ੍ਰਿਪਤ ਹੋ ਗਿਆ, ਮਨ ਤੇ ਤ੍ਰਿਪਤ ਹੁੰਦਾ। ਸੁਣਦੇ ਹੋਵੇ ਕੋਈ ਕਈਆਂ ਕੋਲ, ਔਰ ਕਈਆਂ ਨੇ ਮੈਨੂੰ ਕਿਹਾ, ਗਿਆਨੀ ਜੀ ਕੀ ਕਰੀਏ, ਪੇਟ ਤੇ ਭਰ ਗਿਆ, ਮਨ ਨਹੀਂ ਭਰਿਆ। ਸਵਾਦ ਹੈ, ਰਸ ਹੈ, ਹੁਣ ਤਨ ਦੀ ਲੋੜ ਤੇ ਹੈ ਨੇ, ਭੁੱਖ ਤੇ ਹੈ ਨੇ। ਤਨ ਦੀ ਲੋੜ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ, ਤਾਂ ਫਿਰ ਕੀ ਹੁੰਦਾ, ਖਾਈ ਜਾਂਦਾ ਖਾਈ ਜਾਂਦਾ, ਮਨ ਦੀ ਭੁੱਖ ਤੇ ਮਿਟਦੀ ਨਹੀਂ ਮਿਟਦੀ। ਬਹੁਤ ਸਾਰੇ ਮੁਲਕਾਂ ਦਾ ਅੱਜ ਮਸਲਾ ਹੋ ਗਿਆ ਓਵਰ ਈਟਿੰਗ, ਜ਼ਰੂਰਤ ਤੋਂ ਜ਼ਿਆਦਾ ਖਾਣਾ ਮਸਲਾ ਖੜਾ ਹੋ ਗਿਆ। ਔਰ ਸਾਡੇ ਦੇਸ਼ ਦੇ ਆਯੁਰਵੇਦ ਆਚਾਰੀਆ ਇੰਝ ਕਿਹਾ ਕਰਦੇ ਸਨ, ਆਹਾਰ ਰੋਗ ਆਹਾਰ ਚਿਕਿਤਸਾ। ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਦਾਰੂ ਹੈ। ਕਿਉਂ ਐਸਾ ਕਿਉਂ ਕਹਿ ਦਿੱਤਾ? ਭੁੱਖ ਹੈ, ਖਾਣਾ ਪੀਣਾ ਅੰਮ੍ਰਿਤ ਹੈ, ਇੱਕ ਇੱਕ ਬੁਰਕੀ ਅੰਮ੍ਰਿਤ ਹੈ, ਸਰੀਰ ਦੀ ਲੋੜਾਂ ਨੂੰ ਪੂਰਾ ਕਰੇਗਾ। ਭੁੱਖ ਨਹੀਂ, ਹੁਣ ਇੱਕ ਇੱਕ ਬੁਰਕੀ ਜ਼ਹਿਰ ਹੈ, ਰੋਗ ਹੈ। ਇਸ ਵਾਸਤੇ ਵੈਦ ਧਨੰਤਰ ਐਲਾਨੀਆਂ ਕਹਿੰਦੇ ਸਨ, ਹੋਰ ਰੋਗਾਂ ਦਾ ਕੋਈ ਕਾਰਨ ਨਹੀਂ 90% ਆਹਾਰ ਰੋਗ ਖਾਣੇ ਪੀਣੇ ਤੋਂ ਰੋਗ ਪੈਦਾ ਹੁੰਦਾ ਆਹਾਰ ਰੋਗ ਆਹਾਰ ਚਿਕਿਤਸਾ ਆਹਾਰ ਦਾਰੂ ਆਹਾਰ ਹੀ ਔਸ਼ਧੀ ਹੈ ਖਾਣਾ ਪੀਣਾ ਔਸ਼ਧੀ ਹੈ ਖਾਣਾ ਪੀਣਾ ਰੋਗ ਹੈ ਕਿਹੜਾ ਖਾਣਾ ਪੀਣਾ ਰੋਗ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਪ੍ਰਮਾਨ ਕੀਤਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਇਸ ਹੋਰ ਦੇ ਕੀ ਅਰਥ ਕਰੋਗੇ ਨਿਕੰਮੇ ਚੱਕਰਾਂ ਚ ਨਾ ਪੈ ਜਾਣਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਭੁੱਖ ਤੇ ਹੈ ਨੇ ਹੋਰ ਹੁਣ ਹੋਰ ਖਾਈ ਜਾਂਦਾ ਭੁੱਖ ਤੇ ਹੈ ਦੋ ਰੋਟੀਆਂ ਨਾਲ ਪੂਰਤੀ ਹੋ ਗਈ ਗੁਰਬਾਣੀ ਗ੍ਰਾਮਰ ਦੇ ਮੁਤਾਬਕ ਇਹੀ ਅਰਥ ਨੇ ਮਨ ਮਤ ਨਾਲ ਕੋਈ ਅਰਥ ਕਰੇ ਤੇ ਕਰਦਾ ਫਿਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਭੁੱਖ ਤੇ ਹੈ ਨਹੀਂ ਖਾ ਰਿਹਾ ਇੱਕ ਇੱਕ ਬੁਰਕੀ ਰੋਗ ਹੋਵੇ ਇੱਕ ਇੱਕ ਬੁਰਕੀ ਜ਼ਹਿਰ ਬਣੇਗੀ ਇੱਕ ਬੁਰਕੀ ਸਰੀਰ ਵਿੱਚ ਅਨਰਥ ਪੈਦਾ ਕਰੇਗੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਜ਼ਰੂਰਤ ਤੋਂ ਖਾਧਾ ਹੋਇਆ ਤਨ ਨੂੰ ਰੋਗੀ ਬਣਾਏਗਾ ਮਨ ਨੂੰ ਵਿਕਾਰੀ ਬਣਾਏਗਾ ਸ਼ਕਤੀ ਅਦਕ ਬਣੇਗੀ ਉਹਦੀ ਲੋੜ ਨਹੀਂ ਤੋ ਮੈਂ ਅਰਜ਼ ਕਰਾਂ ਤਨ ਭੋਜਨ ਹੈ ਮਨ ਭੋਜਨ ਨਹੀਂ ਹੈ ਪਰ ਭੁਲੇਖੇ ਕਰਕੇ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਸਮਝ ਲਏ ਉਹਦੇ ਨਾਲ ਕੀ ਆਉਂਦਾ ਤਨ ਤੇ ਲੋੜਾਂ ਦੇ ਤਲ ਤੇ ਸੀਮਤ ਰਹਿੰਦਾ ਤਨ ਦੀਆਂ ਲੋੜਾਂ ਮਨ ਦੇ ਤਲ ਤੇ ਲੋਭ ਬਣ ਜਾਂਦੀਆਂ ਲੋਭ ਮਨ ਦੇ ਚ ਆਉਂਦਾ ਤਨ ਦੇ ਚ ਨਹੀਂ ਆਉਂਦਾ ਤਨ ਤੇ ਤ੍ਰਿਪਤ ਹੋ ਜਾਂਦਾ ਹੈ ਭੁੱਖ ਮਿਟ ਗਈ ਤਨ ਤੇ ਸਾਫ ਕਹਿ ਦਿੰਦਾ ਨਹੀਂ ਲੋੜ ਹੁਣ ਮੈਂ ਔਰ ਸਾਰੀਆਂ ਹੀ ਤਨ ਦੀਆਂ ਲੋੜਾਂ ਬਿਲਕੁਲ ਸੀਮਤ ਨੇ ਲੋਭ ਸੀਮਤ ਨਹੀਂ ਉਹ ਕੀ ਨਹੀਂ ਸੀਮਤ ਮਨੁੱਖ ਲੋੜਾਂ ਕਰਕੇ ਬੇਈਮਾਨ ਨਹੀਂ ਆਉਂਦਾ ਲੋਭ ਕਰਕੇ ਆਉਂਦਾ ਮਨੁੱਖ ਲੋੜਾਂ ਕਰਕੇ ਭ੍ਰਸ਼ਟ ਨਹੀਂ ਆਉਂਦਾ ਲੋਭ ਕਰਕੇ ਆਉਂਦਾ ਮਨੁੱਖ ਲੋੜਾਂ ਕਰਕੇ ਧੋਖੇਬਾਜ਼ ਨਹੀਂ ਬਣਦਾ ਲੋਭ ਕਰਕੇ ਬਣਦਾ ਮਨੁੱਖ ਲੋੜਾਂ ਕਰਕੇ ਪਾਪੀ ਨਹੀਂ ਬਣਦਾ ਲੋਭ ਕਰਕੇ ਬਣਦਾ ਕਬੀਰ ਜਹਾਂ ਲੋਭ ਤਾਂ ਪਾਪ ਹੈ ਲੋਭ ਜਿੱਥੇ ਉੱਥੇ ਤੇ ਪਾਪ ਹੋਏਗਾ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਸ ਅਗਰ ਲੋਭ ਰਾਜਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪਾਪ ਵਜ਼ੀਰ ਆਜ਼ਮ ਹੈ ਉਸਦਾ ਨਾਲ ਹੀ ਰਹੇਗਾ ਲੱਭ ਤੇ ਪਾਪ ਦੋਵੇਂ ਇਕੱਠੇ ਰਹਿਣਗੇ ਲੋਭ ਤੇ ਪਾਪ ਦੋਵੇਂ ਇਕੱਠੇ ਰਹਿਣਗੇ ਮੈਂ ਫਿਰ ਅਰਜ਼ ਕਰਾਂ ਲੋੜਾਂ ਕਰਕੇ ਮਨੁੱਖ ਭ੍ਰਸ਼ਟ ਨਹੀਂ ਆਉਂਦਾ ਲੋਭ ਕਰਕੇ ਆਉਂਦਾ ਲੋੜਾਂ ਦੀ ਤੇ ਸੀਮਾ ਹੈ ਕਿਤਨੀਆਂ ਲੋੜਾਂ ਨੇ ਬਿਲਕੁਲ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਅਰਬਾਂ ਖਰਬਾਂ ਦੀ ਧਨ ਸੰਪਦਾ ਜਮ੍ਹਾਂ ਹੋ ਜਾਏ ਤਾਂ ਵੀ ਲੋਭ ਸ਼ਾਂਤ ਨਹੀਂ ਆਉਂਦਾ ਲੋਭ ਦੀ ਕੋਈ ਸੀਮਾ ਹੀ ਨਹੀਂ ਇਸ ਵਾਸਤੇ ਇੰਜ ਕਹਿ ਦਈਏ ਲੱਖਾਂ ਪਤੀ ਵੀ ਮੰਗਤਾ ਹੈ ਭੁੱਖਾ ਭਿਖਾਰੀ ਹੈ ਕਰੋੜਾਂ ਪਤੀ ਵੀ ਮੰਗਤਾ ਹੈ ਭੁੱਖਾ ਭਿਖਾਰੀ ਹੈ ਅਰਬਾਂ ਪਤੀ ਵੀ ਨੰਗਾ ਹੈ ਭੁੱਖਾ ਹੈ ਭਿਖਾਰੀ ਹੈ ਬਲਕਿ ਸਤਿਗੁਰੂ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਬਣ ਜਾਏ ਦੁਖੀ ਦਾ ਦੁਖੀ ਹੈ ਕਾਰਨ ਸਰੀਰ ਦੀਆਂ ਲੋੜਾਂ ਨੂੰ ਜਦ ਮਨ ਨੇ ਲੋਭ ਬਣਾ ਲਿਆ ਲੋਭ ਦੀ ਕੋਈ ਸੀਮਾ ਨਹੀਂ ਕੋਈ ਸੀਮਾ ਨਹੀਂ ਗੁਰਬਾਣੀ ਸਮਝਾਉਂਦੀ ਹੈ ਮਨ ਤੇਰੀ ਲੋੜ ਕੁਛ ਹੋਰ ਹੈ ਤੂੰ ਤਨ ਦੀ ਸੰਗਤ ਕਰਕੇ ਤਨ ਦੀਆਂ ਲੋੜਾਂ ਨੂੰ ਆਪਣੀਆਂ ਲੋੜਾਂ ਸਮਝ ਬੈਠਾ ਤਨ ਤੇ ਬਣਿਆ ਰੋਟੀ ਤੋਂ ਭੋਜਨ ਤੋਂ ਠੀਕ ਹੈ ਤੂੰ ਰੋਟੀ ਤੋਂ ਨਹੀਂ ਬਣਿਆ ਫਿਰ ਤੂੰ ਕਿਸ ਤੋਂ ਬਣਿਆ ਕਹੋ ਕਬੀਰ ਇਹ ਰਾਮ ਕੀ ਅੰਸ਼ ਤੂੰ ਤੇ ਰਾਮ ਦੀ ਅੰਸ਼ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਮੈਂ ਇਸਦਾ ਦੂਸਰਾ ਪਹਿਲੂ ਬਿਆਨ ਕਰਾਂ ਜਨਮ ਤੋਂ ਹੀ ਤਨ ਦੇ ਅੰਦਰ ਭੋਜਨ ਦੀ ਭੁੱਖ ਹੈ ਜਨਮ ਤੋਂ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ ਇਹ ਕਥਾ ਤਨ ਵਾਸਤੇ ਨਹੀਂ, ਇਹਦੇ ਨਾਲ ਕੋਈ ਪੇਟ ਨਹੀਂ ਭਰਨਾ। ਅਗਰ ਪੇਟ ਭਰ ਸਕਦਾ ਤਾਂ ਫਿਰ ਲੰਗਰ ਪਾਣੀ ਦੀ ਕੋਈ ਲੋੜ ਹੀ ਨਹੀਂ। ਇਸ ਕੀਰਤਨ ਨਾਲ ਤਨ ਦੀਆਂ ਲੋੜਾਂ ਦੀ ਪੂਰਤੀ ਨਹੀਂ ਆਉਂਦੀ। ਵਾਹਿਗੁਰੂ ਵਾਹਿਗੁਰੂ ਦਾ ਜਪ ਪੂਰਾ ਨਹੀਂ ਕਰਦਾ, ਇਸ ਚੱਕਰ ਚ ਨਾ ਪੈਣਾ। ਇਹ ਮਨ ਵਾਸਤੇ, ਇਹ ਮਨ ਵਾਸਤੇ। ਭੋਜਨ ਮੇਰੇ ਸਾਹਮਣੇ ਪਿਆ ਪਰ ਭੋਜਨ ਨਾਲ ਮੈਂ ਆਪਣਾ ਤਨ ਨਾ ਜੋੜਾਂ, ਭਾਵ ਬੁਰਕੀ ਨੂੰ ਮੂੰਹ ਚ ਨਾ ਪਾਵਾਂ, ਮੇਰੀ ਭੁੱਖ ਨਹੀਂ ਮਿਟੇਗੀ। ਕੀਰਤਨ ਮੇਰੇ ਸਾਹਮਣੇ ਹੋ ਰਿਹਾ, ਪਾਠ ਮੈਂ ਕਰ ਰਿਹਾ ਪਰ ਮੈਂ ਇਸ ਨਾਲ ਆਪਣਾ ਮਨ ਨਹੀਂ ਜੋੜਦਾ। ਯਕੀਨ ਜਾਣੋ, ਬਾਣੀ ਪੜ੍ਹਦਿਆਂ ਹੋਇਆਂ ਵੀ ਮਨ ਰੋਂਦਾ ਪਿੱਟਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ, ਚਿੰਤਾਤੁਰ ਰਹੇਗਾ, ਸੋਗੀ ਰਹੇਗਾ, ਭਾਵੇਂ ਸਾਰਾ ਦਿਨ ਪੜ੍ਹਦਾ ਰਹੇ ਬਾਣੀ। ਕਹਿੰਦੇ ਨੇ, ਮੈਨੂੰ ਮਿਲਦੇ ਨੇ ਕਈ, ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਮੈਂ ਕਿਹਾ ਤੇਰਾ ਚਿਹਰਾ ਤੇ ਦੱਸਦਾ ਪਿਆ ਇੱਕ ਪੰਕਤੀ ਵੀ ਨਹੀਂ ਤੇਰੇ ਮਨ ਨੇ ਸੁਣੀ। ਉਸੇ ਤਰ੍ਹਾਂ ਹੀ ਸੋਗ ਦੇ ਚ, ਚਿੰਤਾ ਦੇ ਚ, ਹੰਕਾਰ ਦੇ ਚ, ਵਿਕਾਰ ਦੇ ਚ, ਕੁਛ ਵੀ ਨਹੀਂ, ਕੁਛ ਵੀ ਨਹੀਂ। 36 ਪ੍ਰਕਾਰ ਦਾ ਭੋਜਨ ਮੇਰੇ ਸਾਹਮਣੇ ਪਿਆ, ਮੈਂ ਬੁਰਕੀ ਮੂੰਹ ਚ ਨਹੀਂ ਪਾਈ। ਚਲੋ ਮੂੰਹ ਚ ਵੀ ਪਾ ਲਈ ਹੈ, ਸਵਾਦ ਆ ਗਿਆ ਸਰ, ਪਰ ਮੈਂ ਥੱਲੇ ਨਹੀਂ ਕੀਤੀ, ਕੰਠ ਤੋਂ ਥੱਲੇ ਨਹੀਂ ਕੀਤੀ। ਭੁੱਖ ਨਹੀਂ ਮਿਟੇ, ਭੁੱਖ ਨਹੀਂ ਮਿਟੇ। ਇੱਕ ਇੱਕ ਬੁਰਕੀ ਅੰਦਰ ਜਾਏਗੀ, ਭੁੱਖ ਬਾਹਰ ਆਏਗਾ। ਮਨ ਦੀ ਭੁੱਖ ਇਹ ਭੋਜਨ ਨਹੀਂ ਹੈ। ਜਨਮ ਤੋਂ ਤਨ ਦੇ ਅੰਦਰ ਰੋਟੀ ਦੀ ਭੁੱਖ ਹੈ, ਭੋਜਨ ਦੀ ਭੁੱਖ ਹੈ। ਜਨਮ ਤੋਂ ਸਰੀਰ ਦੇ ਨਾਲ ਮਨ ਦੇ ਚ ਭਜਨ ਦੀ ਭੁੱਖ ਨਹੀਂ ਹੈ। ਇਤਨੀ ਮਰਜ਼ ਕਰਾਂ, ਨਹੀਂ ਹੈ। ਵਿਦਵਾਨ ਇੰਜ ਵੀ ਕਹਿੰਦੇ ਨੇ, ਜਿਹਦੇ ਅੰਦਰ ਹਰ ਵਕਤ ਭੋਜਨ ਦੀ ਭੁੱਖ ਹੈ, ਭੁੱਖ ਤੋਂ ਮੁਰਾਦ ਹੈ ਭਿਖਾਰੀ, ਹਰ ਵਕਤ ਮਨੁੱਖ ਭਿਖਾਰੀ ਹੈ। ਪਰ ਕਿਸੇ ਮਨ ਦੇ ਅੰਦਰ ਭਜਨ ਦੀ ਭੁੱਖ ਪੈਦਾ ਹੋ ਜਾਏ, ਸਿਰਫ ਭੁੱਖ, ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ, ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੋ ਜਾਂਦਾ। ਇਹਨੂੰ ਮੈਂ ਦੂਜੇ ਨੁਕਤੇ ਨਾਲ ਬਿਆਨ ਕਰਾਂ। ਸੰਸਾਰ ਦੇ ਮਾਰਗ ਤੇ ਚੱਲ ਕੇ ਬਹੁਤ ਕੁਛ ਪ੍ਰਾਪਤ ਹੋ ਵੀ ਜਾਏ, ਅਖੀਰ ਦੇ ਚ ਪਤਾ ਚੱਲਦਾ ਕੱਖ ਨਹੀਂ ਮਿਲੇ, ਕੁਛ ਵੀ ਨਹੀਂ, ਹੱਥ ਖਾਲੀ। ਨਿਰੰਕਾਰ ਦੇ ਮਾਰਗ ਤੇ ਚੱਲ ਕੇ, ਧਰਮ ਦੇ ਮਾਰਗ ਤੇ ਚੱਲ ਕੇ ਜੇ ਕੁਛ ਨਹੀਂ ਵੀ ਪ੍ਰਾਪਤ ਹੋਇਆ, ਬਹੁਤ ਕੁਛ ਪ੍ਰਾਪਤ ਹੋ ਜਾਂਦਾ। ਨਹੀਂ ਪਰਮਾਤਮਾ ਮਿਲਿਆ, ਪਰਮਾਤਮਾ ਦੀ ਪਿਆਸ ਮਿਲ ਗਈ, ਉਹਦੀ ਤੜਪ ਮਿਲ ਗਈ, ਭੁੱਖ ਮਿਲ ਗਈ। ਭਗਤਾਂ ਨੇ ਇਸ ਤੇ ਵੀ ਸ਼ੁਕਰਾਨਾ ਕੀਤਾ। ਪਤਾ ਹੈ ਕਿਉਂ? ਕਿਸੇ ਮਨੁੱਖ ਨੂੰ ਭੋਗਨ ਭੁੱਖ ਹੀ ਨਾ ਲੱਗੇ ਭੋਜਨ ਦੀ, ਤਨ ਦੇ ਤਲ ਤੇ, ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਰੋਗੀ ਹੈ, ਰੋਗੀ ਬਿਮਾਰ। 104 ਡਿਗਰੀ ਦਾ ਬੁਖਾਰ ਚੜਿਆ ਹੋਇਆ, 36 ਪ੍ਰਕਾਰ ਦਾ ਭੋਜਨ ਪਰੋਸ ਕੇ ਉਸਦੇ ਅੱਗੋਂ ਰੱਖਿਆ, ਕਹਿੰਦਾ ਨਹੀਂ ਮੈਨੂੰ ਭੁੱਖ ਨਹੀਂ ਹੈ। ਅਗਲੇ ਕਹਿੰਦੇ ਨੇ 4 ਦਿਨ ਦਾ ਤੂੰ ਕੁਝ ਖਾਧਾ ਨਹੀਂ, ਮੰਜੇ ਤੇ ਪਿਆ, ਖਾ, ਕਮਜ਼ੋਰ ਹੁੰਦਾ ਜਾ ਰਿਹਾ। ਵੈਦ ਕਹਿੰਦੇ ਨੇ ਖਾ, ਕਹਿੰਦਾ ਭੁੱਖ ਨਹੀਂ ਹੈ। ਇਤਨਾ ਜ਼ੋਰ ਦਾ ਤਾਪ ਉਹਨੇ ਭੁੱਖ ਨੂੰ ਮਾਰ ਦਿੱਤਾ, ਭੁੱਖ ਦੇ ਤਾਪ ਨੂੰ ਦਬਾ ਦਿੱਤਾ। ਫਿਰ ਜਦ ਉਸ ਨੂੰ ਪ੍ਰੇਰਦਿਆਂ ਨਹੀਂ ਖਾ, ਨਹੀਂ ਤੇ ਸਰੀਰ ਨਿਡਾਲ ਹੋਵੇਗਾ, ਕਮਜ਼ੋਰ ਹੋਵੇਗਾ। ਉਹ ਖਾਂਦਾ, ਕਹਿੰਦਾ ਸਵਾਦ ਨਹੀਂ। ਆਪਦੀ ਗਿਆਤਲੀ ਅਰਜ਼ ਕਰਾਂ, ਆਯੁਰਵੇਦ ਆਚਾਰੀਆ ਕਹਿੰਦੇ ਨੇ ਸਾਰੀ ਜ਼ਬਾਨ ਸਵਾਦ ਨਹੀਂ ਮੰਨਦੀ, ਕੋਈ ਥੋੜੇ ਜਿਹਾ ਤੰਤੂ ਨੇ ਜ਼ਬਾਨ ਵਿੱਚ, ਉਹ ਰਸ ਲੈਂਦੇ ਨੇ। ਉਹ ਬਾਰੀਕ ਤੰਤੂ ਜ਼ੋਰ ਦੇ ਬੁਖਾਰ ਕਰਕੇ ਕਮਜ਼ੋਰ ਹੋ ਜਾਂਦੇ ਨੇ, ਸ਼ਿਥਲ ਹੋ ਜਾਂਦੇ, ਰਸ ਲੈਣ ਦੀ ਉਹਨਾਂ 'ਚ ਸਮਰੱਥਾ ਨਹੀਂ ਰਹਿ ਜਾਂਦੀ, ਕੰਮ ਨਹੀਂ ਕਰਦੇ। ਤੋ ਬੰਦੇ ਨੂੰ ਭੋਜਨ ਦਾ ਸਵਾਦ ਨਹੀਂ ਆਉਂਦਾ, ਜਦਕਿ ਹੈ ਸਵਾਦੀ। ਜੋ ਤੰਤੂ ਸਵਾਦ ਮਾਣ ਸਕਦੇ ਨੇ ਉਹ ਰੋਗੀ ਹੋ ਗਏ ਨੇ, ਰੋਗ ਕਰਕੇ ਕਮਜ਼ੋਰ ਹੋ ਗਏ ਨੇ, ਸ਼ਿਥਲ ਹੋ ਗਏ ਨੇ, ਸਵਾਦ ਨਹੀਂ ਆਉਂਦਾ। ਕਹਿੰਦਾ ਸਵਾਦ ਨਹੀਂ ਹੈ। ਭੁੱਖ ਦਾ ਨਾ ਲੱਗਣਾ ਤੇ ਸਵਾਦ ਦਾ ਨਾ ਆਉਣਾ ਇਸ ਗੱਲ ਦੀ ਪਹਿਚਾਣ ਹੈ ਤਨ ਰੋਗੀ ਬਿਮਾਰ ਹੈ। ਹੁਣ ਦੂਸਰਾ ਪਹਿਲੂ, ਜਿਸ ਮਨ ਦੇ ਅੰਦਰ ਭਜਨ ਦੀ ਭੁੱਖ ਨਹੀਂ ਹੈ, ਨਾਮ ਦੀ ਭੁੱਖ ਨਹੀਂ ਹੈ, ਮਨ ਰੋਗੀ ਰੋਗੀ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ ਲੱਗਦੀ। ਕਿਧਰੇ ਇੱਕ ਦਿਨ ਰੋਟੀ ਨਹੀਂ ਖਾਧੀ, ਸਹੁਆਂ ਨੂੰ ਦੱਸਦਾ ਫਿਰਦਾ ਅੱਜ ਤੇ ਮੈਂ ਰੋਟੀ ਖਾਣ ਦੀ ਵਿਹਲ ਨਹੀਂ ਮਿਲੀ, ਨਹੀਂ ਖਾਧੀ, ਅੱਜ ਤੇ ਭੁੱਖੇ ਰਹਿ ਗਏ। ਘਰ ਵਾਲੇ ਵੀ ਚਿੰਤਾ ਕਰਦੇ ਨੇ, ਮਹੀਨਾ ਮਹੀਨਾ ਨਿਤਨੇਮ ਨਹੀਂ ਕੀਤਾ, ਗੁਰਦੁਆਰੇ ਨਹੀਂ ਜਪ ਨਹੀਂ ਕੀਤਾ, ਨਾ ਘਰ ਵਾਲਿਆਂ ਨੂੰ ਅਫਸੋਸ, ਨਾ ਇਹਨੂੰ ਅਫਸੋਸ। ਕਿਉਂ? ਨਾ ਘਰ ਵਾਲਿਆਂ ਨੂੰ ਭੁੱਖ ਲੱਗਦੀ ਹੈ ਭਜਨ ਦੀ, ਨਾ ਇਸ ਨੂੰ ਲੱਗਦੀ। ਘਰ ਵਾਲੇ ਵੀ ਰੋਗੀ, ਇਹ ਵੀ ਰੋਗੀ। ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ, ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਨਹੀਂ। ਮਹਾਰਾਜ ਕਹਿੰਦੇ ਸਾਰੇ ਰੋਗੀ ਨੇ, ਜੋ ਜੋ ਦੀਸੇ ਸੋ ਸੋ ਰੋਗੀ। ਤੇ ਰੋਗੀ ਦੀ ਪਹਿਚਾਣ ਕੀ ਹੋਵੇਗੀ? ਖੁਦ ਫੈਸਲਾ ਕਰ ਲੈਣਾ। ਇਹਨੂੰ ਸਾਦੀ ਕਹਿੰਦੇ ਨੇ, ਤੂੰ ਖੁਦ ਬਾ ਮੁਨਸਬ ਸੁਧ, ਆਪਣਾ ਫੈਸਲਾ ਆਪ ਕਰ, ਦੂਜੇ ਤੋਂ ਨਾ ਕਰਾ। ਤੂੰ ਕੀ ਹੈ, ਦੂਜਾ ਕੀ ਜਾਣਦਾ ਤੇਰੇ ਬਾਰੇ, ਤੇਰੇ ਵਿਚਾਰ ਕੀ ਨੇ, ਤੇਰੀ ਸੋਚਣੀ ਕੀ ਹੈ, ਤੇਰਾ ਚਿੰਤਨ ਕੀ ਹੈ, ਦੂਜੇ ਨੂੰ ਕੀ ਪਤਾ, ਉਹ ਤੇ ਚਿੱਤਰ ਗੁਪਤ ਹੈ, ਆਪਣਾ ਫੈਸਲਾ ਆਪ ਕਰ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੂੰ ਸੋਚਦਾ ਰਹਿੰਦਾ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੂੰ ਉਹ ਨਹੀਂ ਹੈ, ਜੋ ਤੇਰੇ ਅੰਦਰ ਵਿਚਾਰ ਚੱਲਦੇ ਰਹਿੰਦੇ ਨੇ ਤੂੰ ਉਹ ਹੈ। ਜੋ ਤੂੰ ਦਿਖਾਈ ਦੇ ਰਿਹਾ ਤੇ ਦੁਨੀਆਂ ਜੋ ਕੁਝ ਤੈਨੂੰ ਜਾਣਦੀ ਹੈ ਤੇ ਕਹਿੰਦੀ ਹੈ ਤੂੰ ਉਹ ਨਹੀਂ ਹੈ। ਜੋ ਤੇਰੇ ਅੰਦਰ ਚਿੰਤਨ ਚੱਲਦਾ ਰਹਿੰਦਾ ਤੂੰ ਉਹ ਹੈ। ਕਹਿੰਦੇ ਨੇ ਇੱਕੋ ਹੀ ਮਨੁੱਖ ਸਾਰੀ ਦੁਨੀਆਂ ਨੂੰ ਦੇਖਦਾ, ਸੂਰਜ ਚੰਦ ਤਾਰਿਆਂ ਨੂੰ ਵੀ ਦੇਖਣ ਦੀ ਇੱਛਾ, ਉੱਥੇ ਜਾਣ ਦੀ ਵੀ ਇੱਛਾ, ਆਪਣੇ ਆਪ ਨੂੰ ਨਹੀਂ ਦੇਖਦਾ। ਹਰ ਮਨੁੱਖ ਸਾਰਿਆਂ ਦੇ ਤੇ ਨੇੜੇ ਹੋਣਾ ਚਾਹੁੰਦਾ, ਆਪਣੇ ਨੇੜੇ ਨੇ। ਚਲੋ ਮੈਂ ਇਸ ਤਰ੍ਹਾਂ ਵੀ ਬਿਆਨ ਕਰਾਂ, ਇੱਕ ਪਤੀ ਆਪਣੀ ਪਤਨੀ ਦੇ ਜਿਤਨੇ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਪਤਨੀ ਬਾਰੇ ਬਹੁਤ ਕੁਝ ਜਾਣਦਾ, ਉਹਦੇ ਗੁਣ ਔਗੁਣ ਸੁਭਾਅ ਸਭ ਕੁਝ ਜਾਣਦਾ, ਆਪਣੇ ਬਾਰੇ ਕੱਖ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਪਤਾ। ਤੇ ਹੁਣ ਮੈਂ ਇੰਜ ਵੀ ਅਰਜ਼ ਕਰਾਂ, ਇੱਕ ਪਤਨੀ ਪਤੀ ਬਾਰੇ ਬਹੁਤ ਕੁਝ ਜਾਣਦੀ, ਬੜਾ ਕੁਝ ਪਤਾ ਹੈ ਉਹਦੀ ਹਰ ਕਮਜ਼ੋਰੀ ਦਾ, ਉਹਦੇ ਹਰ ਔਗਣ ਦਾ, ਉਹਦੀ ਹਰ ਖੂਬੀ ਦਾ, ਉਹਦੇ ਹਰ ਸੁਭਾਅ ਦਾ ਪਤਾ ਹੈ, ਆਪਣਾ ਕੱਖ ਵੀ ਨਹੀਂ ਜਾਣਦੀ, ਕੁਛ ਵੀ ਨਹੀਂ ਪਤਾ। ਇੱਕ ਪਿਤਾ ਆਪਣੇ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ। ਇੱਕ ਪੁੱਤਰ ਪਿਤਾ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ। ਇੱਕ ਭਰਾ ਜਿਤਨਾ ਭਰਾ ਦੇ ਨੇੜੇ ਹੈ ਆਪਣੇ ਨੇੜੇ ਨਹੀਂ। ਜਦ ਆਪਣੇ ਤੋਂ ਹੀ ਦੂਰ ਹੈ, ਹੀ ਦੂਰ, ਬਿਲਕੁਲ ਦੂਰ, ਤਾਂ ਆਪਣੀ ਅਸਲੀਅਤ ਦਾ ਪਤਾ ਨਹੀਂ ਚੱਲਦਾ। ਆਪਣੀ ਅਸਲੀਅਤ ਦਾ ਪਤਾ, ਆਪਣੇ ਨੇੜੇ ਆਉਣ ਦਾ ਮਤਲਬ ਆਪਣੇ ਵਿਚਾਰਾਂ ਦੇ ਨੇੜੇ ਆਉਣਾ, ਆਪਣੀ ਸੋਚਣੀ ਦੇ ਨੇੜੇ ਆਉਣਾ, ਆਪਣੇ ਚਿੰਤਨ ਦੇ ਨੇੜੇ ਆਉਣਾ। ਮੈਂ ਕੀ ਯਾਦ ਕਰਦਾ ਰਹਿੰਦਾ, ਮੈਂ ਕੀ ਸੋਚਦਾ ਰਹਿੰਦਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਰਹਿੰਦੇ। ਅਗਰ ਕੋਈ ਇਸ ਨੂੰ ਦੇਖਣ ਵਾਲਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਹੈ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ, ਇਹ ਗੁਰਮੁਖ ਹੈ, ਇਹ ਤੇ ਮਾਨ ਗੁਰਮੁਖ ਹੈ, ਇਹ ਤੇ ਆਪਣੇ ਨੇੜੇ ਆ ਗਏ, ਆਪਣੇ ਵਿਚਾਰਾਂ ਨੂੰ ਦੇਖਣ ਲੱਗ ਪਏ। ਇਹਨਾਂ ਗੰਦੇ ਵਿਚਾਰਾਂ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੀ ਸੋਚਣੀ ਨੂੰ ਰੋਜ਼ ਰੋਜ਼ ਦੇਖਦਿਆਂ, ਇਸ ਗੰਦੇ ਚਿੰਤਨ ਨੂੰ ਰੋਜ਼ ਰੋਜ਼ ਦੇਖਦਿਆਂ, ਆਖਿਰ ਇਸ ਦੇ ਅੰਦਰ ਘਿਰਣਾ ਪੈਦਾ ਹੋ ਜਾਏਗੀ। ਪਰ ਬਦਕਿਸਮਤੀ ਮਨੁੱਖ ਆਪਣੇ ਨੇੜੇ ਆਉਂਦਾ ਹੀ ਨਹੀਂ। ਇਸ ਵਾਸਤੇ ਸ਼ੇਖ ਸਾਦੀ ਸਾਹਿਬ ਕਹਿੰਦੇ ਤੇਰੇ ਬਾਰੇ دوسرے دا فیصلہ غلط ہوئے گا دوسرا کی جاندا تیرے کی وچار میں تو کی سوچتا رہنا ہے یہ جو میں عرض کر دیا 100% لوگ ہی دوجیاں بارے غلط فیصلے کر دیں غلط فیصلے کر دیں یہ پاپی ہے یہ پنی ہے یہ تو کہن ماتر گلنا ہوں پر مہاراج کہتے ہیں کہن ماتر کھیڈ نہیں ہے پنی پاپی آکھن نہ ہے کر کر کرنا لکھ لے جاؤ جو اسی کرتے ہیں جس کرم دے من ہوندا ہے وہ اندر لکھے آ جاندا ہے اسی وقت لکھے آ جاندا ہے سنسار بن جاندا ہے جس کرم دے میرا من ہے اس کرم دے سنسکار بن جاندے ہیں جس کرم دے میرا من نہیں ہے وہ دے سنسکار نہیں بنتے اندر لکھیا نہیں جاندا چوری اندر لکھی جاندی ہے کیوں وہ دے میرا پورا من ہوندا ہے سماج دا ڈر ہے قانون دا ڈر ہے بانی دا پاٹھ میرے اندر نہیں لکھیا جاندا نہ میری ساودھانی ہوندی ہے نہ میری اکاگرتا ہوندی ہے نہ سماج دا ڈر نہ قانون دا ڈر کسی بھی شبھ کرم دے اندر سنسکار نہیں بن دے برے کرم دے بن دے کیونکہ برے کرم نو منک پورے من نال کردا ہے سماج دا ڈر ہے قانون دا ڈر ہے شبھ کرم نو منک پورے من نال نہیں کردا ہر ایک کہہ دیندا کی کریے من تے جڑدا ہی نہیں پر جد توں جھوٹ بولدا ہے اودے پورا من ہوندا ہے جد توں کسے نوں ٹھگدا ہے اودے تیرا پورا من ہوندا ہے جد تو کسی نو دھوکھا دینا وہ تیرا پورا من ہوں جب جیب کترا کسی دی جیب کٹتا ہے وہ پورا اس دا من ہوں بڑی پاری کاگرتا ہوں کسی جیب کترے نے نہیں آخیا جیب کٹن لگیا میں ایک آگر کیویں آؤں کسی ڈکیت نے نہیں آخیا ڈاکہ ڈالن لگیا میں اپنا من ایک آگر کیویں کرا ایک آگر ہو جاتا ہے ہر ابیاسی نے آخیا ہر ستسنگی نے آخیا کی کریے من تے جڑتا ہی نہیں من تے اکاگر ہی نہیں آتا کارن کیوں نہیں اکاگر ہوتا نہ سماج دا ڈر نہ قانون دا ڈر تے پرماتما دا ڈر بندہ منے نا تے گل ختم ساری زندگی کرم کانڈ چلتا رہے گا ہوے گا کچھ بھی تے پتہ ہے کرم کانڈ کس نو کہندے نے جس وچ من پورا نہیں ہے نہیں یہ بھی محض کر پوری بھاونا ہے پورا من ہے ہر کرم بھگتی ہو جاندہ ہے بھگوان نال جوڑ دیندہ ہے کوئی من نہیں ہے کوئی بھاونا نہیں ہے کوئی یکسوئی نہیں ہے یہ تو کرم کانڈ چلتا رہتا ہے کرم کانڈ جنم تو تن دے اندر بھوجن دی بک ہے من دے اندر بھجن دی بک نہیں ہے کارن من روگی ہے اس جنم دا نہیں انت جنم انت جنم تو روگی ہے اور بے ہوش ہے اچیت ہے بک نہیں ہے یہ جڑا واہگرو واہگرو دا جپ ہے تھوڑا اس نو سچیت کرنا ہے کہ کدھر اس دے اندر بک پیدا ہو جائے سمر سمر گر ست گر اپنا سویا من جاگ آئے جیسے منک پوری کاگرتا نال واہگرو کہندا ہے واہگرو دا اندر سنسار بن جاندا ہے جیسے واہگرو دا سنسکار بندا ہے اندر وکاراں دے بنے اندر سنسکار او مٹ دے نے ختم ہوندے یہ دونوں کٹھے نہیں رہ سکتے یا نام دا سنسکار رہے گا یا کئی نام سنسکار رہے گا یا صبر سنتوک دا سنسکار رہے گا یا لوب دا رہے گا دونوں کٹھے نہیں رہتے ایک دوجے نو مٹا دیں یہ بھی میں عرض کرتا ہوں سنتوک اور نام اکاگرتا دے نال نہ جپیا نہ پڑھیا بانی نو تو وکاراں دے سنسکار بنتے جان گے کر کر کرنا لکھ لے جاؤ جڑا کم اسی پورے من نال کردے اندر لکھیا جاتا ہے انرتھ اندر بڑا لکھیا ہویا ہے کیونکہ انرتھ پورے من نال کردے ہیں غلطیاں پورے من نال کردے ہیں ਧੋਖਾ ਫਰੇਬ ਛਲ ਕਪਟ ਪੂਰੇ ਮਨ ਨਾਲ ਮਨੁੱਖ ਕਰਦਾ ਹੈ, ਬੜੀ ਸਾਵਧਾਨੀ ਨਾਲ ਕਰਦਾ ਹੈ, ਅੰਦਰ ਬੜਾ ਭਾਰੀ ਅਨਰਥ ਹੈ। ਕਰ ਕਰ ਕਰਨਾ ਲਿਖ ਲੈ ਜਾ, ਜਿਤਨਾ ਮਨ ਦਾ ਭਾਗ ਜਾਗਿਆ ਹੋਇਆ ਹੈ। ਵਿਦਵਾਨ ਕਹਿੰਦੇ ਨੇ ਇੱਕ ਭਾਗ ਜਾਗਿਆ ਨਾਂ ਤੇ ਸੁੱਤੇ ਪੈਣ, ਸਿਰਫ ਇੱਕ ਭਾਗ। ਉਹ ਜਿਹੜਾ ਇੱਕ ਭਾਗ ਜਾਗਿਆ ਹੋਇਆ ਉਸਨੂੰ ਪੂਰੀ ਉਸੇ ਇੱਕ ਭਾਗ ਦੇ ਜਾਗ੍ਰਿਤੀ ਦੇ ਨਾਲ ਜਪ ਕਰੀਏ, ਇਤਨੀ ਸਮਰੱਥਾ ਫਿਰ ਮਿਲ ਜਾਂਦੀ ਹੈ, ਬਾਕੀ ਨੌ ਹਿੱਸੇ ਜਾਗ ਪੈਂਦੇ। ਜਾਗਿਆ ਹੋਇਆ ਮਨ ਭਗਵਾਨ ਹੋ ਜਾਂਦਾ ਹੈ, ਸੁੱਤਾ ਹੋਇਆ ਮਨ ਸ਼ੈਤਾਨ ਹੋ ਜਾਂਦਾ। ਮਨ ਤੋਂ ਜੋ ਸਰੂਪ ਹੈ ਆਪਣਾ ਮੋਲ ਪਛਾ। ਹੁਣ ਇੱਕ ਦੋ ਨੁਕਤੇ ਹੋਰ ਵੀ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ। ਇਕਾਗਰਤਾ ਬਣਨ ਲੱਗ ਪਈ ਹੈ, ਰਸ ਆਉਣ ਲੱਗ ਪਿਆ। ਅਗਰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪਿਆ ਤਾਂ ਸਮਝਣਾ ਮਨ ਅਰੋਗ ਹੁੰਦਾ ਜਾ ਰਿਹਾ, ਜਾਗਦਾ ਜਾ ਰਿਹਾ। ਸੋਣਾ ਹੀ ਰੋਗ ਹੈ, ਜਾਗਣਾ ਹੀ ਤੰਦਰੁਸਤੀ ਹੈ। ਅਗਰ ਵਾਹਿਗੁਰੂ ਆਖਣ ਦਾ ਰਸ ਆਉਣ ਲੱਗ ਪਿਆ, ਕੀਰਤਨ ਸੁਣਨ ਵਿੱਚ ਸਵਾਦ ਆਉਣ ਲੱਗ ਪਿਆ, ਬਾਣੀ ਜਪਣ ਵਿੱਚ ਰਸ ਆਉਣ ਲੱਗ ਪਿਆ, ਗੁਰਦੁਆਰੇ ਆਉਣ ਨੂੰ ਉਤਸ਼ਾਹ ਪੈਦਾ ਹੁੰਦਾ, ਉਮੰਗ ਪੈਦਾ ਹੁੰਦੀ ਹੈ, ਤਾਂ ਸਮਝਣਾ ਮਨ ਜਾਗਦਾ ਜਾ ਰਿਹਾ, ਤੰਦਰੁਸਤ ਆਉਂਦਾ ਜਾ ਰਿਹਾ, ਰੋਗ ਮਿਟਦੇ ਜਾ ਰਹੇ ਨੇ। ਅੱਗੋਂ ਫਿਰ ਇੱਕ ਖਤਰਾ ਹੈ, ਅਨੰਤ ਜਨਮਾਂ ਤੱਕ ਜੋ ਅਸੀਂ ਜੀਵੇ ਹਾਂ ਉਹ ਉਹਨਾਂ ਸੰਸਕਾਰਾਂ ਵਿੱਚ ਜੀਵੇ ਹਾਂ ਜੋ ਸੰਸਕਾਰ ਕਾਮ ਤੋਂ ਬਣੇ ਨੇ, ਲੋਭ ਤੋਂ ਬਣੇ ਨੇ, ਬਣੇ ਨੇ, ਕ੍ਰੋਧ ਤੋਂ ਬਣੇ ਨੇ, ਮੋਹ ਤੋਂ ਬਣੇ। ਅਨੰਤ ਜਨਮਾਂ ਤੋਂ ਇਹਨਾਂ ਹੀ ਸੰਸਕਾਰਾਂ ਦੇ ਜੀ ਰਹੇ ਲੋਭ ਆਸ਼ਰਿਤ ਜੀ ਰਹੇ ਹਾਂ, ਕਾਮ ਆਸ਼ਰਿਤ ਜੀ ਰਹੇ ਹਾਂ, ਅਹੰਕਾਰ ਆਸ਼ਰਿਤ, ਇਸੇ ਦੇ ਹੀ ਸੰਸਕਾਰ ਨੇ। ਜੈਸੇ ਮਨ ਜੁੜਦਾ ਹੈ ਨਾਮ ਦੇ, ਕਦੋਂ ਜੁੜਦਾ ਜਦ ਭੁੱਖ ਪੈਦਾ ਹੁੰਦੀ ਹੈ, ਇਹ ਸਾਰੇ ਸੰਸਕਾਰ ਮਿਟਦੇ ਨੇ, ਤਾਂ ਸਾਰਾ ਸੰਸਾਰ ਖਤਮ ਹੁੰਦਾ। ਉਹੀ ਸੰਸਾਰ ਸਾਡਾ, ਉਸੇ ਚ ਅੱਜ ਤੱਕ ਜੀਵੇ ਹੁੰਦੇ ਹਾਂ। ਮਨੁੱਖ ਨੂੰ ਪਹਿਲੀ ਦਫਾ ਅਨੁਭਵ ਹੁੰਦਾ ਹੈ ਜਿਵੇਂ ਮੈਂ ਮਰ ਰਿਹਾ, ਖਤਮ ਹੋ ਰਿਹਾ। ਸਿਆਹੀ ਵੀ ਛਾਂਦੀ ਹੈ, ਇੱਕ ਨਹੀਂ ਮੈਨੂੰ ਸੈਕੜੇ ਅਭਿਆਸੀਆਂ ਨੇ ਕਿਹਾ ਅਸੀਂ ਤੇ ਡਰ ਦੇ ਮਾਰੇ ਛੋੜ ਦਿੱਤਾ, ਨਹੀਂ ਕੀਤਾ। ਕਈ ਚੀਖ ਵੀ ਉੱਠੇ ਨੇ, ਇਹ ਕੀ ਹੋਣ ਲੱਗੇ ਤੇ ਖਤਮ ਹੋਣ ਲੱਗਿਆ। ਪਰ ਕੀਤਾ ਕੀ ਜਾਏ, ਮਨ ਖਤਮ ਹੋਣ ਲੱਗਾ। ਅੱਜ ਤੱਕ ਹਜ਼ਾਰਾਂ ਤਰ੍ਹਾਂ ਦੇ ਜੋ ਅੰਦਰ ਸੰਸਕਾਰ ਪਏ ਨੇ ਜਿਨ੍ਹਾਂ ਵਿੱਚ ਅਸੀਂ ਜੀ ਰਹੇ ਸੀ, ਉਹ ਖਤਮ ਹੋ ਰਹੇ। ਇੱਕ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਹੈ, ਪੁਰਾਣੀ ਜ਼ਿੰਦਗੀ ਮਿਟਦੀ ਹੈ। ਇਹਨੂੰ ਕਹਿੰਦੇ ਨੇ ਦਵਿਜ, ਦੂਜਾ ਜਨਮ। ਇੱਕ ਜਨਮ ਮਾਂ ਬਾਪ ਤੋਂ ਹੋਇਆ ਸਾਡਾ, ਪਰ ਇੱਕ ਜਨਮ ਜਪ ਤੋਂ ਹੁੰਦਾ ਹੈ, ਸ਼ਬਦ ਤੋਂ ਹੁੰਦਾ ਹੈ, ਗੁਰੂ ਤੋਂ ਹੁੰਦਾ ਹੈ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਬੜੀ ਕੀਮਤੀ ਬਣਦੀ ਹੈ। ਮਾਂ ਬਾਪ ਦੇ ਘਰ ਜਨਮ ਲਿਆ ਸੀ, ਜਨਮ ਮਰਨ ਚੱਲਦਾ ਹੀ ਰਿਹਾ, ਚੱਲਦਾ ਹੀ ਰਿਹਾ। ਗੁਰੂ ਦੇ ਘਰ ਜਨਮ ਹੋ ਗਿਆ, ਜਮਣਾ ਮਰਨਾ ਮਿਟ ਗਿਆ। ਸਤਿਗੁਰ ਕੇ ਜਨਮੇ ਗਮਨ ਮਿਟਾਇਆ, ਇਹ ਆਵਾਗਮਨ ਮਿਟ ਗਿਆ, ਇਹ ਜਮਣਾ ਮਰਨਾ ਮਿਟ ਗਿਆ। ਕਿਉਂ? ਹੁਣ ਗੁਰੂ ਦੇ ਘਰ ਜਨਮ ਹੋ ਗਿਆ। ਮਾਂ ਬਾਪ ਦੇ ਘਰ ਜਨਮ ਹੁੰਦਾ ਹੈ ਪੁੱਤ ਦਾ, ਸੁੱਤ ਦਾ। ਗੁਰੂ ਦੇ ਘਰ ਜਨਮ ਹੁੰਦਾ ਹੈ ਸੰਤ ਦਾ, ਭਗਤ ਦਾ। ਔਰ ਮੈਂ ਅਰਜ਼ ਕਰਾਂ, ਸੰਤ ਨਹੀਂ ਮਰਦਾ, ਸੰਤ ਆਪਣੇ ਘਰ ਦੇ ਟਿਕ ਜਾਂਦਾ। ਸੰਤ ਮੋਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਣ, ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਬਿਕਾਏ। ਸੰਤ ਜੀਵਦਿਆਂ ਜੀ ਇਸ ਤਨ ਤੋਂ ਉੱਚਾ ਉੱਠ ਜਾਂਦਾ, ਇਸ ਨੂੰ ਕਹਿੰਦੇ ਨੇ ਜੀਵਤ ਮਿਰਤਕ, ਮੁਰਦੇ ਵਾਂਗ ਮੁਰੀਦ ਹੋਏ। ਜੀਵਤ ਮਰੇ ਮਰੇ ਫਨ ਜੀਵੇ, ਐਸੇ ਸੁਨ ਸਮਾਇਆ, ਅੰਜਨ ਮਾਏ ਨਿਰੰਜਨ ਰਹੀਏ, ਬੌਲ ਨਾ ਬਹੁ ਜਲਦਾਇਆ। ਸਵਾਸਥੇ ਚੱਲਦੇ ਪਏ ਨੇ, ਜੀਵਦਾ ਪਿਆ। ਜੀਵਤ ਮਰੇ, ਮਨ ਦੇ ਤਲ ਤੇ ਮਰ ਗਿਆ ਅੱਜ ਤੱਕ ਦੀ ਜੋ ਜ਼ਿੰਦਗੀ ਸੀ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ, ਜੋ ਬਣੇ ਸੰਸਕਾਰ ਸਨ ਜਿਨ੍ਹਾਂ ਦੇ ਜੀ ਰਹੇ ਅਸੀਂ, ਖਤਮ। ਜਦ ਖਤਮ ਹੋਣ ਲੱਗਦੀ ਹੈ, ਭੈ ਉਸੇ ਤਰ੍ਹਾਂ ਹੀ ਪੈਦਾ ਹੁੰਦਾ ਜਿਵੇਂ ਸਰੀਰ ਖਤਮ ਹੋ ਰਿਹਾ, ਡਰ ਉਤਨਾ ਹੀ ਲੱਗਦਾ ਜਿਵੇਂ ਸਰੀਰ ਖਤਮ ਹੋ ਰਿਹਾ। ਕਈ ਇੱਥੋਂ ਵਾਪਸ ਮੁੜਦੇ ਨੇ, ਇੱਕ ਨਹੀਂ ਚੰਗੇ ਚੰਗੇ ਅਭਿਆਸੀਆਂ ਨੇ ਕਹਿ ਦਿੱਤਾ ਮੈਨੂੰ ਕਿ ਗਿਆਨੀ ਜੀ ਇਹ ਕੀ ਹੋ ਰਿਹਾ, ਅਸੀਂ ਤਾਂ ਛੋੜ ਬੈਠੇ ਹਾਂ, ਖਤਮ ਹੋਣ ਲੱਗੇ ਸੀ। ਮੈਂ ਕਿਹਾ ਠੀਕ ਹੈ, ਖਤਮ ਹੋਣ ਲੱਗੇ ਸੀ, ਅੱਜ ਤੱਕ ਜਿਸ ਤਰ੍ਹਾਂ ਦੀ ਦੁਨੀਆਂ ਜੀਵੇ ਆ ਉਹ ਖਤਮ ਹੋਣ ਲੱਗੀ ਸੀ। ਅਤੇ ਜੇ ਕਿਧਰੇ ਡਰਦੇ ਨਾ ਭੱਜਦੇ ਨਾ, ਨਵਾਂ ਜਨਮ ਹੋ ਜਾਣਾ ਸੀ, ਫਿਰ ਮਾਂ ਮਾਂ ਨਹੀਂ ਦਿਖਾਈ ਦੇਣੀ ਸੀ, ਮਾਂ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ, ਪਿਤਾ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ, ਭਰਾ ਵੀ ਰੱਬ ਦਾ ਰੂਪ ਦਿਖਾਈ ਦੇਣਾ ਸੀ, ਪਤਨੀ ਪਤੀ ਵੀ ਰੱਬ ਦਾ ਰੂਪ ਦਿਖਾਈ ਦੇਣਾ। ਮਾਤ ਪਿਤਾ ਸੁਤ ਬੰਧਵ ਬਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸਾਰਾ ਪਰਿਵਾਰ ਨਿਰੰਕਾਰ ਦਾ ਰੂਪ ਦਿਖਾਈ ਦੇਣਾ ਸੀ, ਤੇ ਸਾਰਾ ਪਰਿਵਾਰ ਕੀ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣਾ ਸੀ। ਜੋ ਦੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦਨ ਅਨੂ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੀਵਦਾ ਰਿਹਾ ਤੂੰ ਪਹਿਲੇ ਪਰਿਵਾਰ ਦੇ ਸੰਸਾਰ ਦੇ, ਹੁਣ ਤੂੰ ਜੀਵਣਾ ਸੀ ਨਿਰੰਕਾਰ ਦੇ ਚ। ਜੀਵਦਾ ਰਿਹਾ ਅੱਜ ਤੱਕ ਤੂੰ ਪਦਾਰਥਾਂ ਦੇ ਚ, ਹੁਣ ਜੀਵਣਾ ਸੀ ਪਰਮਾਤਮਾ ਦੇ ਚ। ਪਦਾਰਥਾਂ ਦਾ ਜੀਵਨ ਤੇ ਪਰਮਾਤਮਾ ਦਾ ਜੀਵਨ, ਕਿਤੇ ਜ਼ਮੀਨ ਆਸਮਾਨ ਦਾ ਅੰਤਰ ਹੈ। ਪਹਿਲਾ ਜੀਵਨ ਵਾਕਈ ਖਤਮ ਹੁੰਦਾ ਹੈ, ਦਵਿਜ ਦੂਜਾ ਜਨਮ ਆਉਂਦਾ ਹੈ। ਤੂੰ ਭੈ ਉਤਨਾ ਹੀ ਪੈਦਾ ਹੋ ਜਾਂਦਾ ਜਿਵੇਂ ਸਰੀਰ ਦੀ ਮੌਤ। ਚੰਗੇ ਚੰਗੇ ਅਭਿਆਸੀ ਜਿਨ੍ਹਾਂ ਨੇ ਮੈਨੂੰ ਦੱਸਿਆ, ਤੇ ਮੈਂ ਕਿਹਾ ਕਿਧਰੇ ਉਸ ਭੈ ਨੂੰ ਇੱਕ ਪਾਸੇ ਸੁੱਟ ਦਿੰਦੇ, ਕਿਧਰੇ ਪਹਿਲੇ ਬੋਧ ਹੁੰਦਾ। ਬੜਾ ਕੀਮਤੀ ਅਵਸਰ ਗਵਾ ਦਿੱਤਾ, ਤੇ ਜਿਨ੍ਹਾਂ ਨੂੰ ਮੈਂ ਦੱਸਿਆ ਕਿ ਕੋਈ ਬਣੇ ਤੇ ਡਰਨਾ ਨਾ, ਤੇ ਕਈਆਂ ਨੇ ਰੋਂਦੇ ਹੋਏ ਆਖਿਆ ਖੇਡ ਬਣੀ ਨੇ, ਨਹੀਂ ਬਣੀ। ਉਦੋਂ ਡਰ ਕਰਕੇ ਮੁੜ ਗਏ, ਵਾਪਸ ਹੋ ਗਏ। ਤੋ ਮੈਂ ਅਰਜ਼ ਕਰਾਂ, ਐਸਾ ਮਹਿਸੂਸ ਹੋਵੇਗਾ ਅਗਰ ਕੋਈ ਅਭਿਆਸ ਕਰਦਾ, ਮੈਂ ਖਤਮ ਹੋ ਰਿਹਾ। ਉਹ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਜਿਨ੍ਹਾਂ ਵਿੱਚ ਅੱਜ ਤੱਕ ਜੀਵਦੇ ਰਹਿਆਂ, ਖਤਮ ਹੁੰਦੇ। ਇੱਕ ਨਵੀਂ ਦੁਨੀਆਂ ਦਾ ਜਨਮ ਆਉਂਦਾ, ਐਸੀ ਦੁਨੀਆਂ ਜੋ ਕਦੀ ਨਾਸ ਨਹੀਂ ਆਉਂਦੀ, ਐਸੀ ਦੁਨੀਆਂ ਜਿਸ ਦੇ ਸਦਾ ਨਵੀਂ ਮਹਾਂਰਹਾ ਰਹਿੰਦਾ, ਮਹਾਂ ਆਨੰਦ ਬਣਿਆ ਰਹਿੰਦਾ। ਉਸੇ ਨੂੰ ਕਹਿ ਦਿੰਦੇ ਨੇ, ਹੁਣ ਅਸੀਂ ਸੰਸਾਰ ਤੋਂ ਨਿਕਲ ਕੇ ਨਿਰੰਕਾਰ ਦੇ ਚ ਲੀਨ ਹੋ ਗਏ, ਹੁਣ ਪਦਾਰਥ ਤੋਂ ਨਿਕਲ ਕੇ ਗੋਬਿੰਦ ਦੇ ਚ ਲੀਨ ਹੋ ਗਏ, ਗੋਬਿੰਦ ਦੇ ਚ ਲੀਨ ਹੋ ਕੇ ਗੋਬਿੰਦ ਦਾ ਰੂਪ ਹੋ ਗਿਆ। ਬੂੰਦ ਸਾਗਰ ਦੇ ਚ ਲੀਨ ਹੋ ਕੇ ਸਾਗਰ ਹੋ ਜਾਂਦੀ, ਅਲਗ ਨਹੀਂ ਰਹਿ ਜਾਂਦੀ। ਦਰਿਆ ਸਾਗਰ ਦੇ ਚ ਲੀਨ ਹੋ ਕੇ ਉਹ ਸਾਗਰ ਹੋ ਜਾਂਦਾ, ਗੰਗਾ ਨਰਮਦਾ ਜਮਨਾ ਨਹੀਂ ਰਹਿ ਜਾਂਦੀ, ਉਹ ਸਤਲਜ ਬਿਆਸ ਨਹੀਂ ਰਹਿ ਜਾਂਦਾ, ਉਹ ਦਜਲਾ ਫਰਾਤ ਨੀਲ ਨਦੀ ਨਹੀਂ ਰਹਿ ਜਾਂਦੀ, ਉਹ ਤੇ ਸਾਗਰ ਹੋ ਜਾਂਦਾ। ਪਰਮਾਤਮਾ ਦੇ ਚ ਲੀਨ ਹੋ ਕੇ ਨਾ ਮਨੁੱਖ ਹਿੰਦੂ ਰਹਿ ਜਾਂਦਾ, ਨਾ ਮੁਸਲਿਮ, ਨਾ ਸਿੱਖ, ਨਾ ਈਸਾਈ। ਪਰਮਾਤਮਾ ਦੇ ਚ ਲੀਨ ਹੋ ਕੇ ਮਨੁੱਖ ਪਰਮਾਤਮਾ ਹੀ ਹੋ ਜਾਂਦਾ, ਈਸ਼ਵਰ ਦਾ ਰੂਪ ਹੋ ਜਾਂਦਾ। ਐਵੇਂ ਨਹੀਂ ਕਬੀਰ ਨੇ ਕਹਿ ਦਿੱਤਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪਰਾਂ। ਜਿਸ ਰੱਬ ਦੇ ਚ ਲੀਨ ਹੋ ਗਿਆ ਕਬੀਰ, ਉਹ ਰੱਬ ਮੁਸਲਮਾਨ ਨਹੀਂ ਹੈ, ਉਹ ਰੱਬ ਹਿੰਦੂ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਨਮਸਤੰ ਅਮ ਅਜਵੇ ਨਮਸਤਸਤ ਅਜਵੇ, ਨਮਸਕਾਰ ਹੈ ਪਰਮਾਤਮਾ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੂੰ ਸਾਰੇ ਥਾਵਾਂ ਦੇ ਵਸ ਹੈ, ਸਾਰਾ ਬ੍ਰਹਿਮੰਡ ਤੇਰਾ ਮੁਲਕ ਹੈ। ਜੈਸੇ ਜਦ ਕੋਈ ਪਰਮਾਤਮਾ ਵਿੱਚ ਲੀਨ ਆਉਂਦਾ, ਇਹ ਸਾਰੀਆਂ ਦੀਵਾਰਾਂ ਗਿਰ ਜਾਂਦੀਆਂ ਨੇ, ਭਾਸ਼ਾ ਦੀ ਦੀਵਾਰ, ਮੁਲਕ ਦੀ ਦੀਵਾਰ, ਮਜ਼ਹਬ ਦੀ ਦੀਵਾਰ, ਜ਼ਾਤ ਪਾਤ ਦੀ ਦੀਵਾਰ, ਤਰ੍ਹਾਂ ਤਰ੍ਹਾਂ ਦੇ ਸੰਸਕਾਰਾਂ ਦੀ ਦੀਵਾਰਾਂ, ਇਹ ਸਾਰੀਆਂ ਗਿਰ ਜਾਂਦੀਆਂ ਨੇ, ਮਨੁੱਖ ਨਿਰੰਕਾਰ ਦਾ ਰੂਪ ਹੋ ਜਾਂਦਾ। ਉਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ, ਗੁਰ ਕਿਰਪਾ ਜੈ ਨਰ ਕੋ ਕਹਿਨੇ ਤੇ ਇਹ ਜੁਗਤ ਪਛਾਣੇ, ਨਾਨਕ ਲੇਨ ਭਇਓ ਗੋਬਿੰਦ ਸਿਉ ਜਿਉ ਪਾਣੇ ਸੰਗ ਪਾਣੇ। ਜਿਸ ਦਿਨ ਬੂੰਦ ਸਾਗਰ ਵਿੱਚ ਲੀਨ ਹੁੰਦੀ ਹੈ, ਉਹੀ ਜਾਣੇ ਸਾਗਰ ਹੋ ਗਏ, ਅਸੀਮ ਹੋ ਗਏ। ਹੁਣ ਇਹ ਨਾਪੀ ਤੋਲੀ ਨਹੀਂ ਜਾ ਸਕਦੀ। ਅਸੀਮ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁੱਪੀ ਹੋਈ ਹੈ, ਤਾਂ ਹੀ ਤੇ ਮਨੁੱਖ ਰਜਦਾ ਨਹੀਂ, ਅਸੀਮ ਹੋਣਾ ਚਾਹੁੰਦਾ। ਮਹਾਨ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਤਾਂ ਹੀ ਤੇ ਮਨੁੱਖ ਕਿਧਰੇ ਰਾਜ਼ੀ ਨਹੀਂ ਹੁੰਦਾ, ਸੰਤੁਸ਼ਟ ਨਹੀਂ ਹੁੰਦਾ। ਮੈਂ ਫਿਰ ਅਰਜ਼ ਕਰਾਂ, ਜਿਤਨੇ ਚਿਰ ਤੱਕ ਮਨੁੱਖ ਨੂੰ ਪਰਮਾਤਮਾ ਨਹੀਂ ਮਿਲਿਆ, ਰੱਜੇਗਾ ਨਹੀਂ, ਤ੍ਰਿਪਤ ਨਹੀਂ ਹੋਵੇਗਾ, ਸੁਖੀ ਵੀ ਨਹੀਂ ਹੋਵੇਗਾ, ਕੁਰਲਾਂਦਾ ਰਹੇਗਾ, ਰੋਂਦਾ ਤੇ ਪਿੜਦਾ ਹੀ ਰਹੇ। ਜੀਵਨ ਦਾ ਲਕਸ਼ ਹੈ ਪਰਮਾਤਮਾ, ਜੀਵਨ ਦੀ ਪ੍ਰਾਪਤੀ ਲਈ ਪਰਮ ਜੀਵਨ ਪਰਮਾਤਮਾ ਹੈ, ਇਹ ਜੀਵਨ ਸੰਸਾਰ ਹੈ। ਇਸ ਸੰਸਾਰ ਤੋਂ ਉੱਚੇ ਉੱਠ ਕੇ ਨਿਰੰਕਾਰ ਦਾ ਜੀਵਨ ਪ੍ਰਾਪਤ ਕਰਨਾ ਇਸ ਜੀਵਨ ਦਾ ਲਕਸ਼ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ, ਇਸੇ ਜੀਵਨ ਵਿਚ ਇਸ ਲਕਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਗੱਟ ਵੀ ਤਰ ਤੂੰ ਵੇਖ ਵਿਚਾਰ, ਇਸ ਅਵਸਰ ਨੂੰ ਗਵਾਹ ਨਾ ਦੇਗਾ, ਇਹ ਅਵਸਰ ਹੱਥੋਂ ਚਲਾ ਨਾ ਜਾਏ। ਵਾਰੀ ਮਿਲੀ, ਇੱਕ ਅਵਸਰ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤੂੰ ਚੋਟੀ ਦਾ ਧਨਵਾਨ ਬਣ ਗਿਆ, ਗੁਣਵਾਨ ਬਣ ਗਿਆ, ਸਾਇੰਟਿਸਟ ਬਣ ਗਿਆ, ਮਿਨਿਸਟਰ ਬਣ ਗਿਆ, ਚੌਧਰੀ ਬਣ ਗਿਆ, ਸਭ ਰਸਤੇ ਦੇ ਪੜਾਉ ਨੇ, ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਰੋਂਦਾ ਰਹੇਗਾ, ਪਿੜਦਾ ਰਹੇਗਾ, ਕੁਰਲਾਂਦਾ ਰਹੇਗਾ, ਦੁਖੀ ਰਹੇਗਾ, ਸੰਤਾਪ ਗ੍ਰਸਤ ਰਹੇਗਾ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਪਰਮਾਤਮਾ ਨਹੀਂ ਮਿਲ ਜਾਂਦਾ, ਅਕਾਲ ਪੁਰਖ ਨਹੀਂ ਮਿਲ ਜਾਂਦਾ। ਸਤਿਗੁਰ ਰਹਿਮਤ ਕਰਨ ਸਾਰਿਆਂ ਤੇ, ਬਖਸ਼ਿਸ਼ ਕਰਨ, ਐਸੀ ਸੂਝ ਦੇਣ, ਐਸੀ ਸਮਝ ਦੇਣ ਤੇ ਅਸੀਂ ਉਸਦਾ ਪੂਰਨ ਤੌਰ ਤੇ ਯਤਨ ਕਰੀਏ, ਤਾਂ ਕਿ ਇਸੇ ਜੀਵਨ ਵਿਚ ਪਰਮ ਜੀਵਨ ਨੂੰ ਪ੍ਰਾਪਤ ਕਰ ਸਕੀਏ। ਇਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਸੰਦੇਸ਼ ਹੈ। ਕਿਤਨੀ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀਆਂ, ਕੱਲ ਸਵੇਰੇ ਸ਼ਾਮ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਦਾਸਾਂ ਨੇ ਇੱਥੋਂ ਫਿਰ ਝਾਂਸੀ ਚਲੇ ਜਾਣਾ ਸਾਰੇ ਜਥੇ, ਵੀ ਝਾਂਸੀ ਜਾਣਗੇ, ਫਿਰ ਕਲਕੱਤੇ ਵਿਸਾਖੀ ਤੇ, ਫਿਰ ਦਾਸਾਂ ਨੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 500 ਸਾਲਾ ਸ਼ਤਾਬਦੀ ਪੁਰਬ ਤੇ ਖੰਡੂਰ ਸਾਹਿਬ ਜਾਣਾ ਹੈ, ਅੰਮ੍ਰਿਤਸਰ, ਪਟਿਆਲਾ ਹੋਰ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ 500 ਸਾਲਾ ਜੈਨਤੀ ਦੇ ਸੰਬੰਧ ਵਿਚ ਦਾਸ ਨੇ ਹਾਜ਼ਰੀਆਂ ਜੋ ਹੈ ਭਰਨੀਆਂ ਨੇ, ਤੇ ਹੁਣ ਜਿਹੜੇ ਨਾਲ ਆਏ ਹੋਏ ਜਥੇ ਨੇ ਵਾਕਈ ਆਪਣੇ ਆਪਣੇ ਫੁੱਲਾਂ ਦੀ ਮਹਿਕ ਲੈ ਕੇ ਆਏ ਨੇ। ਇਹਨਾਂ ਕੋਲ ਜੋ ਕਲਾ ਹੈ, ਜੋ ਪ੍ਰਭੂ ਨੇ ਦਿੱਤੀ ਹੈ, ਜੋ ਗੁਰੂ ਨੇ ਦਿੱਤੀ ਹੈ, ਸਤਿਗੁਰ ਰਹਿਮਤ ਕਰਨ ਇਹਨਾਂ ਦੀ ਕੀਰਤਨ ਦੀ ਧੁਨਾਂ ਦੇ ਨਾਲ ਉਹ ਆਪ ਵੀ ਕਰਤੇ ਨਾਲ ਜੋੜਨ ਤੇ ਤੁਹਾਨੂੰ ਵੀ ਜੋੜਨ ਦਾ ਜੋ ਹੈ ਉਪਰਾਲਾ ਦੇ ਸਕਣ। ਇਸ ਤਰ੍ਹਾਂ ਤੁਸੀਂ ਵੀ ਜੁੜ ਸਕੋ, ਤਾਂ ਕਿ ਸੁਣਨਾ ਤੇ ਸੁਣਾਉਣਾ ਦੋਹਾਂ ਦਾ ਸਾਰਥਿਕ ਹੋ ਸਕੇ। ਇਹ ਅੱਜ ਦਾ ਕੀਰਤਨ ਪ੍ਰਬੰਧਕ ਸੱਜਣ ਤੁਹਾਡੇ ਸਾਹਮਣੇ ਸਾਰੀ ਦੇ ਸਰਵਣ ਕਰਾ ਦਿੰਦੇ ਨੇ। ਪਹਿਲੇ ਆਰੰਭਤਾ ਕਰਨਗੇ ਅੰਮ੍ਰਿਤਸਰ ਤੋਂ ਆਏ ਭਾਈ ਸਾਹਿਬ ਭਾਈ ਹਰਜੀਤ ਪਾਲ ਸਿੰਘ ਜੀ, ਦੂਸਰੀ ਲਿਸਟ ਦੇ ਜੋ ਨਾਂ ਹੈ, ਸਾਰੇ ਦੇ ਸਾਰੇ ਪ੍ਰਬੰਧਕ ਤੁਹਾਡੇ ਸਾਹਮਣੇ ਇਹਨਾਂ ਦੇ ਨਾਮ ਸੁਣਾਈ ਜਾਂਦੇ ਨੇ। ਜੋ ਕੁਛ ਆਪਣੇ ਸਰਵਣ ਕੀਤਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਸੁਖ ਦੀ ਸ਼ਮਾ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।